ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਭਲਾਈ ਸ਼ਹਿਰ ਦੀਆਂ ਸੰਤਾਂ ਵੀ, ਰਾਜਪੁਰ ਦੀਆਂ ਦੁਰਗ ਦੀਆਂ ਸੰਤਾਂ ਵੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅਤੇ ਬੰਬੇ ਤੋਂ ਵੀ ਗਿਆ ਸੰਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੀਆਂ ਹਨ। ਇਸ ਨਗਰ ਦੇ ਅੰਦਰ, ਇਸ ਸ਼ਹਿਰ ਦੇ ਅੰਦਰ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੰਡਰਾਂ ਵਾਲੇ, ਮਹਾਂਪੁਰਖ ਸੰਤ ਗਿਆਨੀ ਨਿਰਨਾਇਕ ਸਿੰਘ ਜੀ ਖਾਲਸਾ ਭੰਡਰਾਂ ਵਾਲੇ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਸਮੇਂ ਸਮੇਂ ਆ ਕੇ ਸੰਤਾਂ ਦੀ ਸੇਵਾ ਕਰਦੇ ਰਹੇ, ਸੰਤਾਂ ਨੂੰ ਗੁਰਬਾਣੀ ਗੁਰੂ ਗੁਰਸਿੱਖੀ ਨਾਲ ਜੋੜਨ ਦਾ ਬਹੁਤ ਵੱਡਾ ਮਹਾਂ ਸਤਿਪੁਰਸ਼ਾਂ ਨੇ ਪਰਉਪਕਾਰ ਕੀਤਾ ਹੈ। ਬਹੁਤ ਲੰਬੇ ਸਮੇਂ ਬਾਅਦ ਜਥੇ ਸੰਗਤ ਦਾ ਪਹਿਲੀ ਵਾਰ ਦਾਸ ਦੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਪ੍ਰੋਗਰਾਮ ਆਪ ਸੰਗਤਾਂ ਨੇ ਉਲੀਕੇ ਅਤੇ ਬਣਾਏ ਹਨ। ਸਵਾਲ ਸਾਹਿਬ ਸੰਗਤ ਜੀ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਕਬੀਰ ਸਾਹਿਬ ਜੀ ਦੇ ਸਰੂਪਾਂ ਦੀ ਕਥਾ ਇਸ ਸਥਾਨ ਤੇ ਅੱਜ ਸੰਪੂਰਨ ਹੋ ਰਹੀ ਹੈ। ਮਨ ਔਰ ਬੇਨਤੀ ਨੂੰ ਇਕਾਗਰ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਉੱਪਰ ਸਰਵਣ ਕਰੀਏ। ਕੱਲ੍ਹ ਦੇ ਸਲੋਕ ਗੁਰਦੁਆਰਾ ਸਾਹਿਬ ਨਾਨਕ ਸਾਹਿਬ ਜੋ ਭਲਾਈ ਦੇ ਅੰਦਰ ਹੀ ਪਾਵਨ ਅਸਥਾਨ ਹਨ, ਉਸ ਅਸਥਾਨ ਤੇ ਆਪ ਸੰਤਾਂ ਨੇ 235 ਸਲੋਕਾਂ ਤੱਕ ਕਥਾ ਸਰਵਣ ਕੀਤੀ ਸੀ। 234ਵੇਂ ਸਲੋਕ ਦੇ ਅੰਦਰ ਜਗਿਆਸੂ ਦੀ ਅਵਸਥਾ ਹੈ, ਜਿਸ ਨੂੰ ਰਾਜਗੁਰੂ ਦੀ ਪ੍ਰਾਪਤੀ ਦਾ ਆਨੰਦ ਆਇਆ ਹੈ ਔਰ ਉਹ ਆਪਣੇ ਆਨੰਦ ਨੂੰ ਆਪਣੇ ਹਿਰਦੇ ਦੇ ਵਿੱਚ ਮਾਣਦਾ ਹੈ। ਔਰ 235ਵੇਂ ਸਲੋਕ ਦੇ ਅੰਦਰ ਬ੍ਰਹਮ ਗਿਆਨੀ ਦੀ ਅਵਸਥਾ ਦਾ ਆਨੰਦ ਵਰਣਨ ਕੀਤਾ ਕਿ ਉਹ ਸਾਰਿਆਂ ਘਟਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਕਰਦਾ ਹੈ ਤੇ ਅੱਠੇ ਪੈਰ ਸੱਠ ਘੜੀਆਂ ਦੇ ਵਿੱਚ ਚੌ ਨਾਮ ਉਪਸ਼ਾਹ ਦੇ ਨਾਲ ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਉਹਦੀ ਵਿਰਤੀ ਉਹਦੀ ਸੁਰਤ ਲੀਨ ਹੈ। ਐਸੀ ਉਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਕਿਰਪਾਲਤਾ ਕੀਤੀ ਹੈ, ਮਿਹਨਤ ਕੀਤੀ ਹੈ, ਰਹਿਮਤ ਕੀਤੀ ਹੈ। ਨੌਵੇਂ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਫਰਮਾਨ ਹੈ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪਾਰ। ਹਰ ਘੱਟ ਜਗ੍ਹਾ ਵਿੱਚ, ਜਗ੍ਹਾ ਜਗ੍ਹਾ ਵਿੱਚ, ਹਰ ਘੱਟ ਹਿਰਦੇ ਵਿੱਚ, ਹਰ ਸਰੀਰ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਹੀ ਵਸਦਾ ਹੈ ਭਾਈ। ਉਸੇ ਦੇ ਦੀਦਾਰ, ਉਸੇ ਦੇ ਦਰਸ਼ਨ ਕਰਨਾ ਕਾਰਨ ਇਸ ਤੋਂ ਅੱਗੇ ਹੁਣ 236ਵੇਂ ਸਲੋਕ ਦੀ ਰੰਭਤਾ ਹੋਈ ਹੈ। ਕਿਸੇ ਜਗਿਆਸੂ ਨੂੰ ਆ ਕੇ ਕਬੀਰ ਸਾਹਿਬ ਜੀ ਦੇ ਪਾਸ ਪ੍ਰਸ਼ਨ ਕੀਤਾ, ਕਿਉਂਕਿ ਕਬੀਰ ਸਾਹਿਬ ਜੀ ਜਦੋਂ ਕਾਸ਼ੀ ਵਿੱਚ ਨਿਵਾਸ ਕਰਦੇ ਸਨ ਉਹਨਾਂ ਦੇ ਪਾਸ ਸ਼ਰਧਾਵਾਨ ਜਗਿਆਸੂਆਂ ਦੀ ਵੀ ਬਹੁਤ ਭੀੜ ਲੱਗੀ ਰਹਿੰਦੀ ਔਰ ਜਿਹੜੇ ਸ਼ਾਸਤਰ ਅਰਥ ਕਰਕੇ ਵਿਦਿਆ ਭਵਾਨੀ ਲੋਕ, ਜਾਤ ਭਵਾਨੀ ਲੋਕ ਸਨ, ਉਹਨਾਂ ਦਾ ਵੀ ਇਹ ਯਤਨ ਲੱਗਾ ਰਹਿੰਦਾ ਕਿ ਕਬੀਰ ਸਾਹਿਬ ਨੂੰ ਕਿਵੇਂ ਨਾ ਕਿਵੇਂ ਨੀਵਾਂ ਦਿਖਾਇਆ ਜਾਵੇ। ਉਹ ਵੀ ਕਬੀਰ ਸਾਹਿਬ ਜੀ ਦੇ ਨਾਲ ਆ ਕੇ ਤਰ੍ਹਾਂ ਤਰ੍ਹਾਂ ਦੀ ਚਰਚਾ ਕਰਨ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਸਨ। ਸੋ ਇਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਪਾਸ ਕਿਸੇ ਨੇ ਆ ਕੇ ਸਵਾਲ ਕੀਤਾ ਕਿ ਕਬੀਰ ਸਾਹਿਬ ਜੀ ਜੋ ਵੀ ਪਤੀ ਪਰਮਾਤਮਾ ਵਾਹਿਗੁਰੂ ਹੈ ਉਹ ਜੀਵ ਵਿੱਚ ਵਸਦਾ ਤੇ ਜੀਵ ਵਿੱਚ ਪਰਮਾਤਮਾ ਵਸਦਾ, ਉਹ ਵਾਹਿਗੁਰੂ ਪਤੀ ਮਾਲਕ ਵਸਦਾ ਹੈ, ਤਾਂ ਉਸ ਨੂੰ ਕਬੀਰ ਸਾਹਿਬ ਜੀ ਪਰਮ ਪਵਿੱਤਰ ਸ਼ੁਭ ਸਿੱਖਿਆ ਦੇ ਕੇ ਆਪਾਂ ਨੂੰ ਵੀ ਨਿਹਾਲ ਕਰ ਰਹੇ ਹਨ। ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਆਪਾਂ ਇਹਨਾਂ ਪਾਵਨ ਪਵਿੱਤਰ ਸਰੋਪਾਂ ਦੀ ਕਥਾ ਸਰਵਣ ਕਰੀਏ। ਉਹ ਪ੍ਰਸ਼ਨ ਕਰਦਾ ਹੈ, ਸੁਣ ਸਖੀ ਸੀ ਮਹਿ ਜਿਉ ਬਸੈ, ਇਹ ਸਖੀ ਹੈ ਜਗਿਆਸੂ ਜੋ ਵੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਪਿਆਰਾ ਪਤੀ ਹੈ ਉਹ ਜੀਵ ਵਿੱਚ ਵਸਦਾ ਹੈ, ਜਾਂ ਜੀਵ ਦੇ ਵਿੱਚ ਵੀ ਉਹ ਪਰਮਾਤਮਾ ਵਸਦਾ ਹੈ। ਇਹ ਮੇਰਾ सवाल है, मैं थोड़े उत्ते प्रश्न किया है।
पियो पियो बुझाओ नहीं।
कबीर साहब जी ने अगों उत्तर दिता है मस्ती दे विच आनंद दे विच कि भाई जीव विच वाहिगुरु वसदा जां वाहिगुरु विच जीव वसदा इस गल नूं असी नहीं किसे तरां भी करके वख समझिया। बुझो नाम समझण दा है। असी तां इस विचार नूं वख करके नहीं समझिया, वखरा करके नहीं वेख्या है। जियो वाह जीव है जां पियो परमात्मा जां जीव दे विच जां वाहिगुरु दे विच जीव है। असी तां एक रूप ही सब नूं समझिया, एक रूप ही जाणिया है। साध संगत जी इसी तरह संत ज्ञानी भगत राम जी हमीदी वाले होए, बड़े कोटि दे विद्वान सन। गुरबाणी की बहुत उन्होंने व्याख्या की है विचर विचर के। उन्हां पास महापुरुख ब्रह्म ज्ञानी दमदमी टकसाल के ग्यारहवें मुखी महापुरुख पंथ रतन संत बाबा सुंदर सिंह जी भिंडरां वाले भी कुछ समा रहे। उन्होंने शब्द के अर्थ इस तरह किए हैं कि सुन सखी भी मह जियो बसै, ऐ सखी सुनना कर जिहड़ा पी परमात्मा वाहिगुरु परमेश्वर उही जीव दे विच वसदा है। जीव बसै के पियो, जीव विच ही उह वसदा वाहिगुरु परमेश्वर जो पियो प्यारा है। जीव नहीं उहदे विच, जियो पियो बुझो नहीं। जिहड़ा जीव दे विच पियो वाहिगुरु परमेश्वर वसदा है, रहिंदा है, और घट में जियो के पियो, वह घट हिरदे दे विच भी जीव दे पियो परमात्मा ने ही अपना वास रखिया होया है। इस करके उन्होंने इत्थे अपने अनुभव द्वारा साध संगत जी इस विचार का निर्णय, जिवें उपास ते उपासक दो हुंदे है, उपास जिहदी उपासना कीती जांदी है ते उपासक उपासना करन वाला, भगत भगती करदा ते वाहिगुरु परमेश्वर उपास रूप है, भगत उपासक है। उन्होंने उपास रख लिया, उपासक का अभाव कर दिता है। इनू अधेय और आधार के पक्ष तो लिया जाता। अधेय जिहड़ा हुंदा वह साध संगत जी जग्यासु की तरह, और आधार वाहिगुरु परमेश्वर। उन्होंने आधार नूं रख लिया, अधेय नूं निवृत्त कर दिता। जिवें बड़ा सुंदर गुरबाणी दे विच सतगुरां ने फरमान किया, एक सो चौक्यागनी सवित साध मुठी, एक बनाए रसीड़ा का बिरली जाए गुठी। एक अद्धा जग्यासु है, दूसरा ब्रह्म वेता ब्रह्म ज्ञानी है। ब्रह्म ज्ञानी पूरा, जग्यासु अधूरा। क्यों भाई जिहड़ा जग्यासु है उन्हूं अधेय कहा गया, आधार वाहिगुरु परमेश्वर नूं कहा गया। इस करके उन्होंने आधार नूं रख लिया, अधेय दी निवृत्ति कर दित्ती है कि सब थावां ते जीव विच भी हर थां ते परिपूर्ण वाहिगुरु परमेश्वर ही वसदा। पर साध संगत जी जे करके आपां जीव दे जिहड़े खट वकार है, जीव दे अंदर खट वकार मने है, जमना मरना और भुख प्यास ते हर खसोग ते नाल इहदे मन लग गया, क्यों जिहड़े खट गुणां दे सहित जिहड़ा जीव है इहदे विच छे दोष मने है। ते जिहड़ा वाहिगुरु परमेश्वर कह लो वह भाई खट गुणा के सहित है। उत्पत लैता पालनी, संसार उत्पत करना, फिर लय करना, फिर पालना करनी, अंतर जामता होनी, जीवन डुलना भेजना, कर्मा अनुसार फल देने। ਇਹ ਉਹਦੀ ਵਿਸ਼ੇਸ਼ਤਾ ਹੈ, ਉਹਦੇ ਖੱਟ ਹੋਣਾ ਜੀਵ ਦੇ ਖੱਟ ਵਿਕਾਰ ਹੈ। ਜੇ ਜੀਵ ਦੇ ਖੱਟ ਵਿਕਾਰਾਂ ਨੂੰ ਔਗੁਣਾਂ ਨੂੰ ਕਹਿ ਲਓ, ਜੇ ਜੀਵ ਦੇ ਖੱਟ ਵਿਕਾਰਾਂ ਦਾ ਤਿਆਗ ਕਰ ਦਿਓ, ਈਸ਼ਰ ਵਾਹਿਗੁਰੂ ਦੇ ਖੱਟ ਗੁਣਾਂ ਦਾ ਤਿਆਗ ਕਰ ਦਿਓ, ਪਿੱਛੇ ਕੀ ਰਹਿ ਗਿਆ? ਸਤ ਚਿੱਤ ਆਨੰਦ, ਦੋਨੇ ਇੱਕ ਮਿੱਕ ਹੋ ਗਏ ਹੈ। ਵਾਹਿਗੁਰੂ ਵੀ ਸਤ ਚਿੱਤ ਆਨੰਦ ਸਰੂਪ ਹੈ ਤੇ ਇਹ ਵੀ ਸਤ ਚਿੱਤ ਆਨੰਦ ਸਰੂਪ ਹੈ, ਕਿਉਂ ਇਹਨਾਂ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਤਾਂ ਕਰਕੇ ਇੱਥੇ ਕਿਹਾ ਕਿ ਭਾਈ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਇਹ ਸਖੀ ਹੈ ਜਗਿਆਸੂ ਸੁਣਨਾ ਕਰ, ਉਹ ਇਸ ਜੀਵ ਦੇ ਅੰਦਰ ਔਰ ਜੀਵ ਉਹਦੇ ਅੰਦਰ, ਭਾਵ ਮਾਇਆ ਜਿਹੜੀ ਅਸਤ ਜਨ ਦੁੱਖ ਰੂਪ ਹੈ, ਵਾਹਿਗੁਰੂ ਸਤ ਚਿੱਤ ਆਨੰਦ ਸਰੂਪ ਹੈ। ਇਸ ਕਰਕੇ ਅਸਤ ਜਨ ਦੁੱਖ ਰੂਪ ਦਾ ਤਿਆਗ ਕਰ ਦੀਏ ਤਾਂ ਸਤ ਚਿੱਤ ਆਨੰਦ ਰੂਪ ਹੀ ਰਹਿ ਜਾਂਦਾ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਸਾਰੀਆਂ ਘਟਾਂ ਦੇ ਵਿੱਚ, ਸਾਰੀਆਂ ਥਾਵਾਂ ਦੇ ਵਿੱਚ, ਸਾਰਿਆਂ ਜੀਵਾਂ ਦੇ ਵਿੱਚ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਹੀ ਨਿਵਾਸ ਹੈ। ਮੈਂ ਕਹਿੰਦੇ ਇਹ ਕਿਵੇਂ ਕਹਿ ਲਿਆ? ਇਹ ਕਹਿਣਾ ਨਹੀਂ ਬਣਦਾ ਕਿ ਜੀਵ ਵਿੱਚ ਕੀ ਪਰਮਾਤਮਾ ਵੱਸਦਾ, ਪਰਮਾਤਮਾ ਵਿੱਚ ਜੀ ਵੱਸਦਾ, ਜੀਓ ਜੀਓ ਬੁਝੋ ਨਹੀਂ। ਕਹਿੰਦੇ ਇਹ ਕਹਿਣਾ ਨਹੀਂ ਬਣਦਾ ਕਿ ਜੀਵ ਵਿੱਚ ਵਾਹਿਗੁਰੂ ਵੱਸਦਾ ਜਾਂ ਵਾਹਿਗੁਰੂ ਵਿੱਚ ਜੀਵ ਵੱਸਦਾ। ਭਾਈ ਇਹ ਸਾਰੇ ਇੱਕ ਰੂਪ ਹੈ, ਅਭੇਦ ਹੀ ਹੈ। ਇਸ ਕਰਕੇ ਐਸਾ ਕਹਿਣਾ ਨਹੀਂ ਬਣਦਾ ਜੋ ਸਾਡਾ ਮਸਤੀ ਦੇ ਵਿੱਚ ਕਬੀਰ ਸਾਹਿਬ ਜੀ ਨੇ ਕਿਹਾ ਵੀ ਸਾਰਿਆਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਤਨ ਮੈਂ ਹਰ ਹੈ, ਹਰ ਮੈਂ ਤਨ ਹੈ, ਸਰਵ ਨਿਰੰਤਰ ਸੋਏ ਨੇ। ਇਸ ਕਰਕੇ ਉਸੇ ਦਾ ਹੀ ਨਿਵਾਸ ਹੈ ਸਾਰੀਆਂ ਥਾਵਾਂ ਦੇ ਉੱਤੇ।
ਕਬੀਰ ਬਾਹਮਣ ਗੁਰੂ ਹੈ ਜਗਤ ਦਾ।
ਕਬੀਰ ਸਾਹਿਬ ਜੀ ਨੂੰ ਕਿਸੇ ਬ੍ਰਾਹਮਣ ਨੇ ਆ ਕੇ ਕਿਹਾ, ਕਬੀਰ ਤੂੰ ਸਾਨੂੰ ਗੁਰੂ ਨਹੀਂ ਧਾਰਨ ਕੀਤਾ, ਤੈਨੂੰ ਕਲਿਆਣ ਕਿਵੇਂ ਪ੍ਰਾਪਤ ਹੋਏਗੀ? ਤਾਂ ਉਸ ਵਕਤ ਕਬੀਰ ਸਾਹਿਬ ਜੀ ਕਹਿੰਦੇ ਕਿਹਾ, ਬ੍ਰਾਹਮਣ ਤੂੰ ਜਗਤ ਦਾ ਸੰਸਾਰੀਆਂ ਦਾ ਗੁਰੂ ਤਾਂ ਹੋ ਸਕਦਾ, ਸੰਸਾਰੀ ਲੋਕਾਂ ਨੂੰ ਆਪਣੇ ਚੇਲੇ ਚਾਟਲੇ ਬਣਾ ਸਕਦਾ, ਉਹਨਾਂ ਦਾ ਗੁਰੂ ਬਣ ਸਕਦਾ ਜਗਤ ਦਾ, ਪਰ ਭਗਤਾਂ ਦਾ ਗੁਰੂ ਨਹੀਂ ਤੂੰ ਬਣ ਸਕਦਾ। ਭਗਤਾਂ ਦਾ ਗੁਰੂ ਨਹੀਂ ਹੈ ਜਿਹੜੇ ਵਾਹਿਗੁਰੂ ਦੀ ਭਗਤੀ ਕਰਨ ਵਾਲੇ
ਹੈ।
ਤੂੰ ਅਰਜ ਅਤੇ ਉਲਝ ਕੇ ਫਸ ਫੁਸ ਕੇ ਸੰਸਾਰ ਦੇ ਅੰਦਰ ਖਰਾਬ ਹੋ ਕੇ ਮੂਆ ਮਰ ਰਿਹਾ ਹੈ, ਪੈ ਕਰਕੇ ਭਾਵ ਅੱਗੇ ਦੱਸਣਗੇ ਸਾਰੇ ਵੇਦਾਂ ਦੇ ਵਿੱਚ, ਆਪ ਉਹਨਾਂ ਦੇ ਕਰਮ ਕਾਂਡ ਦੇ ਵਿੱਚ ਅੜਿਆ ਹੋਇਆ, ਫਸਿਆ ਹੋਇਆ ਤੇ ਉਹ ਦੂਸਰਿਆਂ ਨੂੰ ਫਸਾਉਣ ਵਿੱਚ ਲੱਗਾ ਹੋਇਆ, ਵਾਹਿਗੁਰੂ ਦੀ ਭਗਤੀ ਨਾਲ ਜੋੜਨ ਤੋਂ ਤੂੰ ਰਹਿਤ ਹੈ। ਇਸ ਕਰਕੇ ਆਪ ਵੀ ਫਸਿਆ ਤੇ ਦੂਜਿਆਂ ਨੂੰ ਵੀ ਤੂੰ ਫਸਾਇਆ ਹੋਇਆ ਹੈ ਐਸੇ ਕਰਮ ਕਾਂਡ ਦੇ ਅੰਦਰ। ਇਸ ਕਰਕੇ ਤੂੰ ਭਗਤਾਂ ਦਾ ਗੁਰੂ ਨਹੀਂ ਬਣ ਸਕਦਾ, ਭਗਤਾਂ ਦਾ ਗੁਰੂ ਤੂੰ ਨਹੀਂ ਹੈ, ਸੰਸਾਰੀ ਭਾਵੇਂ ਤੈਨੂੰ ਗੁਰੂ ਬਣਾਈ ਫਿਰ ਸੰਸਾਰ ਦੇ ਅੰਦਰ। ਹਰੀ ਜੋ ਵਾਹਿਗੁਰੂ ਪਰਮੇਸ਼ਰ ਹੈ, ਭਾਈ ਖੰਡ ਦੀ ਨਿਆਈ, ਮਠਾਸ ਦੀ ਨਿਆਈ ਹੈ, ਰੇਤੇ ਦੀ ਨਿਆਈ ਹੈ, ਸੰਸਾਰ ਦੀ ਮਾਇਆ ਹੈ, ਜਾਂ ਇਹ ਸੰਸਾਰ ਦੇ ਵਿੱਚ ਰੇਤਾ ਰੇਤੇ ਦੀ ਨਿਆਈ, ਜਿਹੜਾ ਸੰਸਾਰ ਹੈ ਇਹਦੇ ਵਿੱਚ ਵਿਖਰਿਆ ਹੋਇਆ ਖਿਲਰਿਆ ਹੋਇਆ, ਹਰੀ ਪਰਮੇਸ਼ਰ ਵਾਹਿਗੁਰੂ ਖੰਡ ਦੀ ਤਰ੍ਹਾਂ ਹੈ, ਜਾਂ ਮਾਇਆ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਖੰਡ ਦੀ ਤਰ੍ਹਾਂ, ਭਾਵ ਉਹਦਾ ਆਪਣਾ ਆਪਾ ਜਿਹੜਾ ਹੈ ਉਸਨੇ ਕਾਇਮ ਕਰਕੇ ਰੱਖਿਆ ਹੋਇਆ ਹੈ। ਸੰਗਤ ਰੇਤੇ ਵਿੱਚ ਮਿਲ ਜਾਵੇ, ਡਿੱਗ ਪਵੇ ਤਾਂ ਹੱਥਾਂ ਦੁਆਰਾ ਵੀ ਨਹੀਂ ਚੁਣੀ ਜਾ ਸਕਦੀ, ਔਰ ਹਾਥੀ ਦੀ ਸੁੰਡ ਦੁਆਰਾ ਵੀ ਨਹੀਂ ਉਹਨੂੰ ਚੁਣਿਆ ਜਾ ਸਕਦਾ, ਇਕੱਠਾ ਨਹੀਂ ਕੀਤਾ ਜਾ ਸਕਦਾ, ਜਾਂ ਹੱਥਾਂ ਦੀਆਂ ਚੁਟਕੀਆਂ ਦੇ ਨਾਲ ਨਹੀਂ ਉਹ ਇਕੱਠੀ ਕਰਕੇ ਪਾਸੇ ਕੀਤੀ ਜਾ ਸਕਦੀ। ਕਬੀਰ ਸਾਹਿਬ ਜੀ ਕਹਿੰਦੇ ਗੁਰਾਂ ਨੇ ਭਲੀ ਚੰਗੀ ਸਾਨੂੰ ਸੁਣ ਸਿੱਖਿਆ ਬੁਝਾਈ ਸਮਝਾਈ ਹੈ, ਕੀੜੀ ਜਿਵੇਂ ਸਾਧ ਸੰਗਤ ਜੀ ਜੇ ਖੰਡ ਰੇਤੇ ਵਿੱਚ ਮਿਲ ਜਾਏ, ਧਰਤੀ ਦੇ ਵਿੱਚ ਮਿਲ ਜਾਏ, ਮਿੱਟੀ ਵਿੱਚ ਮਿਲ ਜਾਏ, ਤਾਂ ਕੀੜੀ ਜਿਹੜੀ ਹੈ ਉਹ ਖੰਡ ਦਾ ਇੱਕ ਇੱਕ ਦਾਣਾ ਚੁਣ ਕੇ ਖਾ ਲੈਂਦੀ ਹੈ, ਹਾਥੀ ਨਹੀਂ ਉਸ ਖੱਡ ਨੂੰ ਇਕੱਠੀ ਕਰ ਸਕਦਾ। ਇਸੇ ਤਰ੍ਹਾਂ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕੀੜੀ ਖੰਡੂ ਦਾਣਾ ਚੁੱਕ ਚੁੱਕ ਖਾਂਦਾ, ਸੋ ਜਿਹੜੀ ਕੀੜੀ ਆ ਉਹ ਖੰਡ ਦੇ ਦਾਣੇ ਨੂੰ ਚੁੱਕ ਚੁੱਕ ਕੇ ਖਾ ਲੈਂਦੀ ਹੈ। ਇਸੇ ਤਰ੍ਹਾਂ ਕੀਤੀ ਜਿਨ੍ਹਾਂ ਨੇ ਨਿਮਰਤਾ ਧਾਰੀ ਹੈ ਭਾਈ, ਉਹ ਇਸ ਸੰਸਾਰ ਦੇ ਵਿੱਚ ਭਗਤੀ ਭਾਵਨਾ ਸਹਿਤ, ਵੈਰਾਗ ਦੇ ਸਹਿਤ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਨਿਮਰਤਾ ਧਾਰਨ ਕਰਕੇ ਸਾਧ ਸੰਗਤ ਜੀ ਉਹ ਧਾਰਨ ਕਰਦੇ ਹੈ, ਉਸ ਦੇ ਆਨੰਦ ਨੂੰ ਮਾਣਦੇ ਹੈ। ਜਿਵੇਂ ਸਾਧ ਸੰਗਤ ਜੀ ਜਿਹੜੀ ਖੰਡ ਹੈ, ਜੇ ਉਹ ਰੇਤੇ ਵਿੱਚ ਡਿੱਗ ਪਵੇ ਤਾਂ ਸਿਆਣੇ ਪੁਰਸ਼ ਉਹਨੂੰ ਤੇ ਮਿੱਟੀ ਨੂੰ ਇਕੱਠੀ ਚੁੱਕ ਕੇ ਪਾਣੀ ਦੀ ਬਾਲਟੀ ਵਿੱਚ ਪਾਣੀ ਵਿੱਚ ਮਿਲਾ ਲੈਂਦੇ ਹੈ ਤੇ ਉਸ ਤੋਂ ਬਾਅਦ ਜਿਹੜੀ ਖੰਡ ਹੈ ਉਹ ਪਾਣੀ ਵਿੱਚ ਰਹਿ ਜਾਂਦੀ ਹੈ ਤੇ ਰੇਤਾ ਥੱਲੇ ਬਹਿ ਜਾਂਦਾ। ਪਾਣੀ ਉੱਤੋਂ ਨਿਤਾਰ ਕੇ ਫਿਰ ਉਸ ਨੂੰ ਕੜਾਹੀ ਵਿੱਚ ਪਾ ਕੇ ਮਿੱਠੀ ਮਿੱਠੀ ਅੱਗ ਬਾਲ ਕੇ ਫਿਰ ਖੰਡ ਨੂੰ ਵਿੱਚੋਂ ਬਾਹਰ ਕੱਢ ਲੈਂਦੇ ਆ। ਚੰਗੀ ਤਰ੍ਹਾਂ ਖੰਡ ਰਹਿ ਜਾਂਦੀ ਹੈ ਤੇ ਰੇਤਾ ਲਾਂਭੇ ਕੀਤਾ ਜਾਂਦਾ, ਖੰਡ ਇਸ ਤਰ੍ਹਾਂ ਉਹ ਬਚਾ ਲੈਂਦੇ ਆ। ਇਸੇ ਤਰ੍ਹਾਂ ਮਹਾਂਪੁਰਖਾਂ ਨੇ ਬੜੇ ਸੁੰਦਰ ਇਸ ਭਾਗ ਨੂੰ ਲਿਆ। ਉਹ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਖੰਡ ਦੀ ਤਰ੍ਹਾਂ ਹੈ, ਮਾਇਆ ਜਿਹੜੀ ਹੈ ਰੇਤੇ ਦੀ ਤਰ੍ਹਾਂ ਹੈ। ਪਾਣੀ ਦੇ ਵਿੱਚ ਮਿਲਾਉਣਾ ਕੀ ਹੈ? ਪ੍ਰੇਮ ਦੇ ਸਹਿਤ ਇਹਨਾਂ ਨੂੰ ਆਪਸ ਦੇ ਵਿੱਚ ਵੇਖਣਾ, ਇਹ ਫਿਰ ਸ਼ਰਬਤ ਬਣ ਗਿਆ ਪ੍ਰੇਮ ਦੇ ਸਹਿਤ। ਉਸ ਤੋਂ ਬਾਅਦ ਸੰਗਤ ਰੂਪ ਕੜਾਹੀ ਜਿਹੜੀ ਹੈ ਉਸ ਵਿੱਚ ਪਾ ਕੇ ਵੈਰਾਗ ਰੂਪ ਚੁੱਲ੍ਹੇ ਦੇ ਉੱਤੇ ਰੱਖ ਕੇ ਸਾਧ ਸੰਗਤ ਦੀ ਤਪਦੀ ਅਗਨੀ ਬਾਲ ਕੇ ਜਿਹੜੇ ਵਿਕਾਰ ਹੈ ਇਹਨਾਂ ਦਾ ਈਂਧਨ ਜਿਹੜਾ ਬਣਾਉਣਾ, ਬਾਲਣ ਬਣਾਉਣਾ, ਉਹ ਵਿਕਾਰਾਂ ਦੇ ਬਾਲਣ ਨੂੰ ਬਣਾ ਕੇ ਇਹਨੂੰ ਸਾੜ ਕੇ ਜਿਵੇਂ ਪਾਣੀ ਸੁੱਕ ਜਾਂਦਾ ਇਵੇਂ ਸੰਸਾਰ ਦੇ ਮੋਹ ਨੂੰ ਸੁਕਾ ਕੇ ਫਿਰ ਹਰੀ ਰੂਪ ਜੋ ਖੰਡ ਦੀ ਨਿਆਈ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਆਨੰਦ ਨੂੰ ਪ੍ਰਾਪਤ ਕਰਨਾ, ਫਿਰ ਉਹਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਨੇ ਬਹੁਤ ਸੁੰਦਰ ਐਸਾ ਭਾਗ ਵੀ ਵਰਣਨ ਕੀਤਾ ਹੈ। ਇਸ ਕਰਕੇ ਹਰੀ ਭਾਈ ਵਾਹਿਗੁਰੂ ਪਰਮੇਸ਼ਰ ਖੰਡ ਦੀ ਨਿਆਈ ਹੈ, ਮਾਇਆ ਰੇਤੇ ਦੀ ਨਿਆਈ ਹੈ ਤੇ ਭਾਈ ਇਹ ਪ੍ਰਤੱਖ ਜਿਹੜਾ ਦੇਹ ਅਪਮਾਨ ਹੰਕਾਰ ਰੂਪ ਹਾਥੀ ਹੈ ਨਾ, ਜਿਹੜਾ ਹੰਕਾਰ ਦੇ ਸਹਿਤ ਇਹਨੂੰ ਧਾਰਨ ਨਹੀਂ ਕੀਤਾ ਜਾ ਸਕਦਾ। ਹੰਕਾਰ ਤੋਂ ਰਹਿਤ ਹੋ ਕਰਕੇ ਕੀੜੀ ਦੀ ਤਰ੍ਹਾਂ ਨਿਮਰਤਾ ਧਾਰਨ ਕਰਕੇ ਜੋ ਗੁਰੂ ਸਾਹਿਬ ਨੇ ਸਿੱਖਿਆ ਬੁਝਾਈ ਸਮਝਾਈ ਹੈ ਉਸ ਨੂੰ ਆਪਣੇ ਭਲੇ ਲਈ ਮੰਨ ਕੇ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਉਸ ਆਨੰਦ ਨੂੰ ਪ੍ਰਾਪਤ ਕਰਨਾ, ਉਸ ਵਾਹਿਗੁਰੂ ਮਿਠਾਸ ਨੂੰ ਖਾਣਾ ਹੈ, ਭਾਵ ਧਾਰਨ ਕਰਨਾ ਹੈ ਜੀਵਨ ਦੇ ਵਿੱਚ। ਸਾਹਿਬ ਜੀ ਕਹਿੰਦੇ ਦੇ ਕਰਕੇ ਤੈਨੂੰ ਭਾਈ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਸਾਧ ਸਤਰ ਇੱਛਾ ਹੈ। ਆਪਣਾ ਸਿਰ ਕੱਟ ਕੇ ਗੋਏ ਨਾਮ ਖਿੰਦੋ ਦਾ ਹੈ, ਇਸ ਸਿਰ ਨੂੰ ਖਿੰਦੋ ਬਣਾਉਣਾ ਕਰ, ਇਸ ਕਰਕੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਖੇਡ ਹੈ ਉਸ ਨੂੰ ਉਸ ਦੇ ਰੰਗ ਨੂੰ ਖੇਡਦਿਆਂ ਖੇਡਦਿਆਂ ਹਾਲ ਮਸਤ ਹੋਣਾ ਕਰ, ਮਸਤੀ ਦੇ ਵਿੱਚ ਉਸ ਦੇ ਆਨੰਦ ਦੀ ਖੇਡ ਖੇਡਣਾ ਕਰ। ਕੀ ਹੋਏਗਾ? ਫਿਰ ਤੂੰ ਵਾਹਿਗੁਰੂ ਦਾ ਰੂਪ ਬਣ ਜਾਏਗਾ। ਉਹਨਾਂ ਕੀ ਹੈ, ਕੀ ਕੁਛ ਹੋਏਗਾ? ਫਿਰ ਤੂੰ ਵਾਹਿਗੁਰੂ ਦਾ ਰੂਪ ਹੋ ਜਾਏਗਾ, ਉਹਦਾ ਰੂਪ ਬਣ ਜਾਏਗਾ। ਇਸੇ ਤਰ੍ਹਾਂ ਪ੍ਰਵਾਨ ਕਰਦੇ ਇਸੇ ਪ੍ਰਕਾਰ ਕਹਿੰਦੇ ਦੇ ਤੈਨੂੰ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਭ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਹੈ। ਆਪਣਾ ਹੰਕਾਰ ਰੂਪ ਸਿਰ ਕੱਟਣਾ ਕਰ, ਹੰਕਾਰ ਰੂਪ ਸਿਰ ਨੂੰ ਤਿਆਗਣਾ ਕਰ, ਇਉਂ ਭਾਈ ਆਪਣੇ ਸਿਰ ਨੂੰ ਖਿੰਦੋ ਬਣਾਉਣਾ ਕਰ। ਤੈ ਸਾਹਿਬ ਦੀ ਬਾਤ ਜੇ ਆਖੇ ਸੋ ਨਾਨਕ ਕਿਆ ਕੀਜੈ, ਸੀਸ ਵੱਡੇ ਕਰ ਬੈਸਰ ਦੀਜੈ, ਫਿਰ ਸਿਰ ਸੇਵ ਕਰੀਜੈ। ਕਹਿੰਦੇ ਤੇਰੇ ਇਹ ਵਾਹਿਗੁਰੂ ਜਿਹੜੇ ਤੇਰੇ ਮਲਾਪ ਦੇ ਬਚਨ, ਇਹ ਪਿਆਰੇ ਵਾਹਿਗੁਰੂ ਤੇਰੇ ਆਨੰਦ ਦੇ ਬਚਨ ਕਹਿੰਦੇ ਆ, ਉਹਨਾਂ ਦੀ ਕੀ ਸੇਵਾ ਕਰੀਏ? ਉਹਨਾਂ ਲਈ ਤਾਂ ਆਪਣਾ ਸਿਰ ਵੱਢ ਕੇ ਬੈਠਣ ਲਈ ਆਪਣੇ ਘਰ ਨੂੰ ਊਂਘਾ ਬਣਾ ਦਈਏ, ਬੈਠਣ ਵਾਲੀ ਜਗ੍ਹਾ ਬਣਾ ਦਈਏ, ਸਿਰ ਉਹਨਾਂ ਦੇ ਚਰਨਾਂ ਵਿੱਚ ਭੇਟਾ ਕਰ ਦਈਏ। ਭੇਟਾ ਦੀ ਥਾਂ ਤੇ, ਧਨ ਦੀ ਪਦਾਰਥਾਂ ਦੀ ਥਾਂ ਤੇ ਆਪਣਾ ਸਿਰ ਹੀ ਉਹਨਾਂ ਦੇ ਚਰਨਾਂ ਵਿੱਚ ਰੱਖ ਦੇ। ਐਸੀ ਨਮਰਤਾ ਜੋ ਇਹ ਵਾਹਿਗੁਰੂ ਪਰਮੇਸ਼ੁਰ ਤੇਰੇ ਜਸ ਦੇ ਬਚਨ ਕਹਿੰਦੇ ਆ, ਤੇਰੇ ਮਿਲਾਪ ਦੇ ਬਚਨ ਕਹਿੰਦੇ ਆ, ਤੇਰੇ ਨਾਲ ਮਿਲਾਉਣ ਵਾਲੇ ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਗੁਰਸਿੱਖ ਮਹਾਂਪੁਰਖ ਹਨ। ਧੰਨ ਬਾਬਾ ਦੀਪ ਸਿੰਘ ਜੀ, ਜੋ ਤੋਂ ਪ੍ਰੇਮ ਖੇਲਣ ਦਾ ਚਾਓ, ਸਿਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਤਲੀਜੈ ਸਿਰ ਦੀਜੈ ਕਾਮਨਾ ਕੀਜੈ, ਉਹਨਾਂ ਨੇ ਇਹਨਾਂ ਪੰਕਤੀਆਂ ਨੂੰ ਪ੍ਰਤੱਖ ਸਾਕਾਰ ਕਰ ਵਿਖਾਇਆ। ਜਦੋਂ ਹਰਿਮੰਦਰ ਸਾਹਿਬ ਜੀ ਦੀ ਬੇਨਤੀ ਹੋ ਰਹੀ ਹੈ ਬਿਰਧ ਅਵਸਥਾ ਦੇ ਵਿੱਚ, 70 ਤੋਂ ਲੈ ਕੇ 80 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਗੁਰਦੁਆਰਾ ਟਾਹਲਾ ਸਾਹਿਬ ਇੱਥੇ ਜਵਾਨ ਖਾਨ ਦੇ ਨਾਲ ਸਾਂਝਾ ਵਾਰ ਹੋਣ ਤੋਂ ਧਨ ਨਾਲ ਸੀਸ ਵੱਖਰਾ ਹੋ ਜਾਂਦਾ। ਖੱਬੇ ਹੱਥ ਦੀ ਤਲੀ ਤੇ ਸੀਸ ਰੱਖ ਕੇ, ਸੱਜੇ ਹੱਥ ਵਿੱਚ 18 ਸੇਬ ਪੱਕੇ ਦਾ ਖੰਡਾ ਪਕੜ ਕੇ, ਵੈਰੀਆਂ ਦੇ ਆਪ ਲਾਉਂਦੇ ਹੋਏ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੁੱਟ ਕੇ ਪ੍ਰਕਰਮਾਂ ਵਿੱਚ ਸਿਰ ਭੇਟਾ ਕਰਦੇ ਆ। ਕਈ ਇਤਿਹਾਸਕਾਰਾਂ ਨੇ ਲਿਖ ਦਿੱਤਾ ਕਿ ਜਿੱਥੇ ਬਾਬਾ ਜੀ ਦਾ ਅਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਅੰਮ੍ਰਿਤਸਰ, ਇੱਥੋਂ ਵਗਾ ਕੇ ਸਿਰ ਮਾਰਿਆ ਬਾਬਾ ਜੀ ਨੇ। ਕਈ ਬੁਲਾਰੇ ਵੀ ਇਹ ਗੱਲ ਕਹਿ ਦਿੰਦੇ ਆ, ਗਲਤ ਬਾਤ ਹੈ, ਭੇਟਾ ਵਗਾ ਕੇ ਨਹੀਂ ਮਾਰੀ ਜਾਂਦੀ, ਸਿੱਟੀ ਨਹੀਂ ਜਾਂਦੀ, ਭੇਟਾ ਅਦਬ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਰੱਖੀ ਜਾਂਦੀ ਹੈ। ਜੇ ਬਾਬਾ ਜੀ ਟਾਹਲਾ ਸਾਹਿਬ ਤੋਂ ਚੱਲ ਕੇ ਆ ਸਕਦੇ ਹੈ ਤਾਂ ਸਾਹਿਬ ਸਮਝੀ ਅੱਗੇ ਕਿੰਨਾ ਕੁ ਪੈਂਦਾ, ਡੇਢ ਪੌਣੇ ਦੋ ਉਹਦਾ ਹੀ ਬਣਦਾ। 5 ਤੋਂ 6 ਮੀਲ ਪਿੰਡਾਂ ਤੁਰ ਕੇ ਆਏ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਟਾਹਲਾ ਸਾਹਿਬ ਤੋਂ ਆਪਣੇ ਹੱਥੀ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਕਰਮਾਂ ਦੇ ਵਿੱਚ ਭੇਟਾ ਕੀਤਾ। ਐਸੇ ਮਹਾਂਪੁਰਖ, ਐਸੇ ਗੁਰਸਿੱਖ ਭਾਈ। ਕਈ ਲੋਕ ਗਲਤ ਗੱਲਾਂ, ਗਲਤ ਵਿਚਾਰ, ਮਨ ਘੜਤ ਵਿਚਾਰਾਂ ਬਣਾਉਂਦੇ ਰਹਿੰਦੇ ਆ। ਅਖੇ ਜੀ ਬਾਬਾ ਜੀ ਨੂੰ ਗਹਿਰਾ ਫੱਟ ਲੱਗਾ ਤੇ ਉਹ ਸਿਰ ਨੂੰ ਆਸਰਾ ਦੇ ਕੇ ਭਾਈ ਦੇ ਗਹਿਰਾ ਫੱਟ ਲੱਗ ਗਿਆ ਤੇ ਸਾਹ ਕਿੱਥੋਂ ਚੱਲ ਪਏ ਫਿਰ। ਇਸ ਕਰਕੇ ਇਹ ਗਲਤ ਮਨ ਘੜਤ ਗੱਲਾਂ ਬਣਾਈਆਂ, ਸਿੱਖੀ ਤੋਂ ਨਿਸ਼ਚਾ ਦਿਲਾਉਣ ਲਈ ਸਿਦਕ ਦੀ ਸਿੱਖੀ, ਭਾਵਨਾ ਦੀ ਸਿੱਖੀ, ਭਰੋਸੇ ਦੀ ਸਿੱਖੀ ਨੂੰ ਠੇਸ ਮਾਰਨ ਵਾਲੀਆਂ ਮਨ ਘੜਤ ਗੱਲਾਂ ਹਨ। ਇਸ ਕਰਕੇ ਐਸੇ ਮਹਾਂਪੁਰਖ, ਜੇ ਮੇਰਾ ਸਤਿਗੁਰੂ ਐਡਾ ਸਮਰੱਥ ਹੈ, ਮ੍ਰਿਤਕ ਕੋ ਪਾਇਓ ਤਾਂ ਸਾਸਾਂ ਵਿੱਚ ਤਾਨ ਮਿਲਾਇਆ, ਮਰਿਆਂ ਵਿੱਚ ਸਵਾਸ ਚਲਾ ਸਕਦਾ ਤਾਂ ਸਾਧ ਸੰਗਤ ਜੀ ਕੀ ਬਾਬਾ ਦੀਪ ਸਿੰਘ ਜੀ ਨੂੰ ਇੰਨੀ ਸ਼ਕਤੀ ਨੀ ਮੇਰੇ ਸਤਿਗੁਰੂ ਦੇ ਸਕਦੇ। ਮੇਰਾ ਵਾਹਿਗੁਰੂ ਪਰਮੇਸ਼ੁਰ ਪ੍ਰਭਾਵ ਹੈ, ਮੇਰੇ ਸਾਸ ਤੇ ਰੱਖ ਹੈ, ਸਵਾਸਾਂ ਤੋਂ ਮੇਰਾ ਵੀ ਸਰੀਰ ਨੂੰ ਰੱਖ ਲੈਂਦਾ ਮੇਰਾ ਵਾਹਿਗੁਰੂ ਪਰਮੇਸ਼ੁਰ, ਇੰਨਾ ਸ਼ਕਤੀ ਦਾ ਮਾਲਕ ਹੈ। ਇਸ ਕਰਕੇ ਭਾਈ ਐਸੀਆਂ ਨਿਰਮੂਲ ਗਲਤ ਗੱਲਾਂ ਦੇ ਜਿਹੜੇ ਮਨ ਘੱਟ ਪ੍ਰਚਾਰ ਹੈ ਉਹਨਾਂ ਦੇ ਪ੍ਰਭਾਵ ਵਿੱਚ ਨਹੀਂ ਕਦੇ ਵਾਸਤੇ ਆਉਣਾ। ਸਿੱਖੀ ਸਾਧ ਸੰਗਤ ਜੀ ਭਾਵਨਾ, ਸ਼ਰਧਾ, ਭਰੋਸੇ ਦਾ, ਵਿਸ਼ਵਾਸ ਦਾ ਨਾਮ ਹੀ ਸਿੱਖੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਦੇ ਦੇ ਮਹਾਨ ਕੌਤਕ ਕੀਤੇ, ਉਹਨਾਂ ਦੇ ਗੁਰਸਿੱਖ ਆਪਣੇ ਗੁਰਸਿੱਖਾਂ ਤੇ ਵੀ ਬਖਸ਼ਿਸ਼ਾਂ ਕਰਕੇ ਉਹਨਾਂ ਤੋਂ ਵੀ ਐਡੀਆਂ ਵੱਡੀਆਂ ਸੇਵਾਵਾਂ ਲਈਆਂ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਮਹਾਂਪੁਰਖ ਸਨ। ਦੂਸਰੇ ਮੁਖੀ ਧੰਨ ਬਾਬਾ ਗੁਰਬਖਸ਼ ਸਿੰਘ ਜੀ ਸਾਹਿਬ ਸੰਗਤ ਜੀ, ਜਿਨ੍ਹਾਂ ਦਾ ਸ਼ਹੀਦਗੜ੍ਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰ ਸੁਭਾਈਮਾਨ ਹੈ। ਅਬਦਾਲੀ ਦੇ ਜਰਨੈਲ 10,000 ਖਾਨ ਨੇ ਹਮਲਾ ਕਰ ਦਿੱਤਾ ਦਰਬਾਰ ਸਾਹਿਬ ਤੇ, ਆਪ ਜੀ ਉਦੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਦੂਸਰੇ ਜਥੇਦਾਰ ਕਾਪੇ ਗਏ। ਪਹਿਲੇ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਫਿਰ ਬਾਬਾ ਗੁਰਬਖਸ਼ ਸਿੰਘ ਜੀ ਦੂਸਰੇ ਜਥੇਦਾਰ ਹੋਏ। 30 ਸਿੰਘਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਜੀ ਦੀ ਰੱਖਿਆ ਲਈ ਚੱਲ ਪਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਹਰਿਮੰਦਰ ਸਾਹਿਬ ਦੇ ਅੰਦਰ ਕੜਾਹ ਪ੍ਰਸ਼ਾਦ ਭੇਟਾ ਕੀਤਾ। ਸਿਹਰੇ ਲੈ ਕੇ ਘੋੜੀਆਂ ਬਾਣੀ ਦਾ ਸ਼ਬਦਾਂ ਦਾ ਪਾਠ ਕਰਦੇ ਆ ਕੇ ਮੈਦਾਨੇ ਜੰਗ ਵਿੱਚ ਜੁੜੇ। ਧਨ ਨਾਲ ਸੀਸ ਲੈ ਗਿਆ, ਭੜਦੇ ਨਾਲ ਹੀ ਜੁੜਦੇ ਰਹੇ ਮੈਦਾਨੇ ਜੰਗ ਦੇ ਅੰਦਰ, ਜਿੰਨਾ ਚਿਰ ਵੈਰੀਆਂ ਤੋਂ ਦਰਬਾਰ ਸਾਹਿਬ ਨੂੰ ਆਜ਼ਾਦ ਨਹੀਂ ਕਰਾਇਆ। 10,000 ਖਾਂ ਭੈ ਭੀਤ ਹੋ ਗਿਆ, ਕਹਿਣ ਲੱਗਾ ਉਹ ਧਨਾਂ ਨਾਲ ਹੀ ਸਿੱਖ ਲੜੀ ਜਾਂਦੇ ਆ ਬਿਨਾਂ ਸਿੱਖ ਤੋਂ, ਇਹ ਤਾਂ ਸਾਰੀ ਫੌਜ ਨੂੰ ਮਾਰ ਦੇਣਗੇ। ਸਾਨੂੰ ਕੋਈ ਬਚਾਉਣ ਵਾਲਾ ਨਹੀਂ, ਕਿਵੇਂ ਇਸ ਐਸਾ ਜਿਹੜਾ ਕ੍ਰਿਸ਼ਮਾ ਹੈ, ਐਸੀ ਜਿਹੜੀ ਘਟਨਾ ਹੈ, ਐਸੀ ਸ਼ਕਤੀ ਨੂੰ ਰੋਕਿਆ ਕਿਵੇਂ ਜਾ ਸਕਦਾ? ਕਿਸੇ ਨੇ ਕਿਹਾ ਲੜਕੇ ਤੁਸੀਂ ਸਾਰੇ ਨਹੀਂ ਹਰਾ ਸਕਦੇ, ਸਾਰੇ ਮਾਰੇ ਜਾਉਂਦੇ, ਇਹ ਨਹੀਂ ਥੱਕਣ ਵਾਲੇ ਨਾ ਰੋਕਣ ਵਾਲੇ, ਇਹ ਅਡੋਲ ਨਿਸਟਾਲ ਚੱਲ ਰਹੇ ਆ। ਹਾਂ, ਇਹਨਾਂ ਦੇ ਪਾਸ ਜਾ ਕੇ ਅਰਦਾਸ ਕਰਕੇ ਆਪਣੇ ਗੁਨਾਹ ਦੀ ਮਾਫੀ ਮੰਗ ਕੇ ਪਛਤਾਪ ਕਰ ਲਓ, ਫਿਰ ਬਖਸ਼ੇ ਜਾਓਗੇ। 10,000 ਦੀ ਖਾਣ ਨੇ 500 ਰੁਪਏ ਦਾ ਕੜਾ ਪ੍ਰਸ਼ਾਦ ਕਰਾ ਕੇ ਬਾਬਾ ਜੀ ਦੇ ਧੜ ਦੇ ਸਾਹਮਣੇ ਜਾ ਕੇ ਸਿੰਘਾਂ ਤੋਂ ਅਰਦਾਸ ਕਰਾਈ, ਮੇਰੇ ਤੋਂ ਬੇਨਤੀ ਹੋਈ ਮੈਨੂੰ ਬਖਸ਼ ਦਿਓ, ਇੱਕ ਵਾਰੀ ਜਾ ਲੈਣ ਤੋਂ ਜਿਉਂਦਾ ਇਸ ਮੈਦਾਨ ਵਿੱਚੋਂ ਮੁੜ ਕੇ ਕਦੇ ਅੰਮ੍ਰਿਤਸਰ ਸਾਹਿਬ ਵੱਲ ਮੈਂ ਕਦਮ ਨਹੀਂ ਪਾਵਾਂਗਾ, ਗਹਿਰੀ ਅੱਖ ਨਾਲ ਨਹੀਂ ਵੇਖਾਂਗਾ, ਇੱਕ ਵਾਰੀ ਤਰਲਾ ਮੈਨੂੰ ਬਖਸ਼ ਦਿਓ। ਫਿਰ ਬਾਬਾ ਜੀ ਦਾ ਧੜ ਸ਼ਾਂਤ ਹੋਇਆ ਸੀ। ਐਸੇ ਗੁਰਸਿੱਖ, ਐਸੇ ਮਹਾਂਪੁਰਖ ਸਾਧ ਸੰਗਤ ਜੀ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਦੂਸਰੇ ਮੁਖੀ ਸਨ ਇਹ ਸੰਸਥਾ ਦੇ, ਦਮਦਮੀ ਟਕਸਾਲ ਦੇ। ਸੋ ਸਾਧ ਸਿੰਘ ਜੀ ਕੱਲ ਵੀ ਵਿਚਾਰਾਂ ਹੋ ਰਹੀਆਂ ਸਨ, ਇਹ ਕਲਗੀ ਧਰਤੀ ਸਾਜੀ ਹੋਈ ਦਮਦਮੀ ਟਕਸਾਲ ਇਹ ਸੰਸਥਾ ਨੇ ਜਿੰਨਾ ਗੁਰਬਾਣੀ ਦਾ ਪ੍ਰਚਾਰ ਕੀਤਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲੈ ਕੇ ਸਾਹਿਬ ਬਾਬਾ ਦੀਪ ਸਿੰਘ ਜੀ ਨੇ 4 ਸਰੂਪ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖ ਕੇ 64 ਤਖਤਾਂ ਦੇ ਉੱਤੇ ਭੇਜਣਾ ਕੀਤੇ। 5ਵੇਂ ਤਖਤ 1 ਸਰੂਪ ਤੱਕ ਸ੍ਰੀ ਦਮਦਮਾ ਸਾਹਿਬ ਤੇ ਸੁਭਾਈਵਾਨ ਕੀਤਾ ਔਰ ਬੇਅੰਤ ਸਿੰਘਾਂ ਨੂੰ ਗੁਰਬਾਣੀ ਪੜ੍ਹਾਈ, ਗੁਰਮਤ ਦਾ ਗਿਆਨ ਬਖਸ਼ਿਆ ਜੋ ਕਲਗੀ ਵਾਲੇ ਸਤਿਗੁਰੂ ਤੋਂ ਪ੍ਰਾਪਤ ਕੀਤਾ ਸੀ, ਔਰ ਫਿਰ ਧਰਮ ਦੀ ਖਾਤਰ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਆਪ ਕੁਰਬਾਨੀ ਵੀ ਦਿੱਤੀ ਹੈ। ਇਸ ਸੰਸਥਾ ਦੇ ਮਹਾਂਪੁਰਖਾਂ ਨੇ, ਸਿੰਘਾਂ ਨੇ ਕੁਰਬਾਨੀਆਂ ਵਿੱਚ ਵੀ ਸਾਧ ਸੰਗਤ ਜੀ ਕੋਈ ਕਸਰ ਨਹੀਂ ਛੱਡੀ। ਅੱਜ ਤੱਕ ਦਾ ਇਤਿਹਾਸ ਪੜ੍ਹ ਲਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਕਿੱਡਾ ਵੱਡਾ ਗਹਿਰਾ ਹਮਲਾ ਹੋਇਆ, ਮੁੱਠੀ ਭਰ ਸਿੰਘਾਂ ਨੂੰ ਲੈ ਕੇ ਮਹਾਂਪੁਰਖ ਸੰਤ ਗਿਆਨੀ ਗੁਰੂ ਨਾਨਕ ਸਿੰਘ ਜੀ ਖਾਲਸਾ ਜੀ ਨੇ ਆਪ ਮੈਦਾਨੀ ਜੰਗ ਵਿੱਚ ਜੂਝ ਕੇ ਵੈਰੀਆਂ ਦੇ ਆਪ ਨੂੰ ਕਹਿੰਦੇ 72 ਘੰਟੇ ਨਹੀਂ ਜਾਲਮਾਂ ਦਾ ਕਦਮ ਰੱਖਣ ਦੇਣਾ ਪ੍ਰਕਰਮਾਂ ਦੇ ਅੰਦਰ, ਉਸ ਤੋਂ ਵੀ ਵੱਧ ਸਮਾਂ ਲਾ ਕੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ। ਭਾਵ ਸ਼ਹਾਦਤਾਂ ਦੇ ਵਿੱਚ ਵੀ ਕੋਈ ਦਮਦਮੀ ਟਕਸਾਲ ਦਾ ਘੱਟ ਯੋਗਦਾਨ ਨਹੀਂ, ਵਿਦਿਆ ਦੇ ਖੇਤਰ ਵਿੱਚ ਐਡੇ ਐਡੇ ਵਿਦਵਾਨ ਸਿੱਖ ਜਗਤ ਨੂੰ ਦਿੱਤੇ ਆਰਾਮ ਸਵਾਲ ਸਾਧ ਸੰਗਤ ਜੀ, ਵੱਡੇ ਵੱਡੇ ਵਿਦਵਾਨ ਤਖਤਾਂ ਦੇ ਜਥੇਦਾਰ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ, ਇਸ ਤੋਂ ਇਲਾਵਾ ਵੱਡੇ ਵੱਡੇ ਵਿਦਵਾਨ ਉੱਚ ਕੋਟੀ ਦੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਗੇ 6ਵੇਂ ਮੁਖੀ ਭਾਈ ਸੰਤ ਸਿੰਘ ਜੀ ਦੇ ਵਿਦਿਆਰਥੀ ਸਨ, ਜਿਹੜੇ ਹਰਿਮੰਦਰ ਸਾਹਿਬ ਜੀ ਦੇ ਹਰਿ ਗ੍ਰੰਥੀ ਭਾਈ ਸੰਤੋਖ ਸਿੰਘ ਜੀ, ਚੂੜਾਮਣ ਕਵੀ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਵਰਗੇ ਹੋਰ ਵੀ ਬੇਅੰਤ, ਜੇ ਲੇਖਾ ਜੋਖਾ ਕਰੀਏ ਤਾਂ ਵਿਦਵਾਨ ਵੀ ਏਡੇ ਵੱਡੇ ਸਿੱਖ ਜਗਤ ਨੂੰ ਦਿੱਤੇ, ਸੇਵਾ ਕਰਨ ਵਾਲੇ ਵੀ ਵੱਡੇ ਵੱਡੇ ਗੁਰਧਾਮਾਂ ਦੀਆਂ ਸੇਵਾਵਾਂ, ਗੁਰਸਥਾਨਾਂ ਦੀਆਂ ਸੇਵਾਵਾਂ, ਜੇ ਸਿੱਖੀ ਦਾ ਪ੍ਰਚਾਰ ਕੀਤਾ ਤਾਂ ਸਿੱਖੀ ਦੇ ਪ੍ਰਚਾਰ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ, ਜੇ ਨਾਮ ਜਪਿਆ ਨਾਮ ਦੇ ਵਿੱਚ ਵੀ, ਸਿਮਰਨ ਦੇ ਵਿੱਚ ਵੀ ਬਹੁਤ ਵੱਡੀ ਸਖਤ ਘਾਲਣਾ ਘਾਲਦੇ ਰਹੇ, ਗੁਰਸਿੱਖੀ ਕਮਾਈ। ਸੋ ਐਸੀ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਸੋ ਸਤਿਗੁਰਾਂ ਦੀ ਕਿਰਪਾ ਨਾਲ ਇਹ ਜਥਾ ਸੰਤ ਮਹਾਰਾਜ ਦਮਦਮੀ ਟਕਸਾਲ ਦੀ ਜੋ ਕਲਗੀ ਧਰ ਨੇ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਦੀ, ਉਹ ਜਥਾ ਸੰਗਤ ਤੁਹਾਡੀ ਸੰਗਤਾਂ ਦੀ ਸੇਵਾ ਵਿਚਰ ਵਿਚਰ ਕੇ ਥਾਂ ਥਾਂ ਕਰ ਰਿਹਾ ਹੈ। ਸੋ ਇੱਥੇ ਕਬੀਰ ਸਾਹਿਬ ਜੀ ਫਰਮਾਨ ਕਰਦੇ ਜੇ ਤੈਨੂੰ, ਕਹਿੰਦੇ ਪਿਆਰੇ ਵਾਹਿਗੁਰੂ ਨੂੰ ਮਿਲਣ ਦੀ ਸਦਰ ਇੱਛਾ ਹੈ, ਹੰਕਾਰ ਰੂਪੀ ਸਿਰ ਨੂੰ ਕੱਟ ਕੇ ਖਿੱਦੋ ਬਣਾ ਲੈ, ਖਿੱਦੋ ਭਾਵ ਆਪਣੀ ਮੇਲ ਨਾ ਰੱਖ, ਜਿਵੇਂ ਖਿੱਦੋ ਨੂੰ ਕੋਈ ਜਿੱਧਰ ਮਰਜ਼ੀ ਰੇੜ ਦੇਵੇ ਉੱਧਰ ਨੂੰ ਤੁਰ ਜਾਂਦੀ ਹੈ, ਐਸੀ ਨਿਮਰਤਾ ਧਾਰਨ ਕਰ, ਮਨ ਵਿੱਚ ਆਪਣੇ ਗੁਣਾਂ ਦਾ ਹੰਕਾਰ ਨਾ ਕਰ, ਆਪਣੇ ਵੱਡੇ ਪੁਣੇ ਦਾ ਹੰਕਾਰ ਨਾ ਕਰ, ਆਪਣੀ ਅਵਸਥਾ ਦਾ ਹੰਕਾਰ ਨਾ ਕਰ, ਸੰਸਾਰ ਦੇ ਅੰਦਰ ਵੱਡੇ ਵੱਡੇ ਵਾਹਿਗੁਰੂ ਦੇ ਪਿਆਰੇ ਸਾਧ ਸੰਗਤ ਨਾਮ ਜਪਣ ਵਾਲੇ ਇੱਕ ਨੂੰ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਮ ਜੀਓ, ਥੋੜਾ ਜਿਹਾ ਸਿਮਰਨ, ਥੋੜੀ ਜਿਹੀ ਬਾਣੀ ਪੜ੍ਹ ਕੇ ਹੰਕਾਰ ਆ ਜਾਂਦਾ, ਸੇਵਾ ਕਰਕੇ ਆ ਜਾਂਦਾ। ਕਹਿੰਦੇ ਨਹੀਂ, ਨਿਮਰਤਾ ਧਾਰਨ ਕਰ ਲੈ, ਇਸ ਕਰਕੇ ਕਹਿੰਦੇ ਆਪਣੇ ਸਿਰ ਨੂੰ ਹੰਕਾਰ ਰੂਪ ਸਿਰ ਕੱਟ ਕੇ ਹਰ ਗੋਏ ਕਹਿੰਦੇ ਖਿੱਦੋਂ ਬਣਾ ਲੈ, ਨਿਮਰਤਾ ਧਾਰਨ ਕਰ ਲੈ, ਇਉਂ ਵਾਹਿਗੁਰੂ ਦੇ ਨਾਲ ਖੇਡ ਮਿਲ ਕੇ, ਵਾਹਿਗੁਰੂ ਦੇ ਪਿਆਰਿਆਂ ਨਾਲ ਮਿਲ ਕੇ, ਉਸ ਵਾਹਿਗੁਰੂ ਦੇ ਪ੍ਰੇਮ ਦੀ ਹਾਲ ਮਸਤੀ ਨੂੰ ਪ੍ਰਾਪਤ ਕਰ, ਉਸ ਮਸਤੀ ਦੇ ਆਨੰਦ ਨੂੰ ਮਾਨਣਾ ਕਰ।
ਪਿਤਾ ਹੋਵੇ
ਜੋ ਕੁਛ ਕੀ ਹੋਏਗਾ ਤਾਂ ਕੀ ਹੋਏਗਾ ਜੋ ਵਾਹਿਗੁਰੂ ਪਰਮੇਸ਼ਰ ਆਪ ਹੈ ਉਹ ਤੈਨੂੰ ਆਪਣਾ ਰੂਪ ਬਣਾ ਲਵੇਗਾ ਉਹਦਾ ਰੂਪ ਤੂੰ ਬਣ ਜਾਏਗਾ ਉਹਦੇ ਵਿੱਚ ਭੇਦ ਹੋ ਜਾਏਗਾ ਜੇ ਤੇਰੇ ਅੰਦਰ ਪ੍ਰੇਮ ਪੈਦਾ ਹੋ ਗਿਆ ਨਿਮਰਤਾ ਪੈਦਾ ਹੋ ਗਈ ਸ਼ਰਧਾ ਪੈਦਾ ਹੋ ਗਈ ਐਸੀ ਖੇਡ ਨੂੰ ਜੀਵਨ ਦੇ ਵਿੱਚ ਨਾਮ ਜਪਣ ਦੀ ਨੂੰ ਸੇਵਾ ਸਿਮਰਨ ਦੀ ਖੇਡ ਨੂੰ ਜਿਹਨਾਂ ਨੇ ਜੀਵਨ ਦੇ ਵਿੱਚ ਕਮਾਇਆ ਭਾਰਨ ਕੀਤਾ ਉਹਨਾਂ ਨੂੰ ਐਸਾ ਹਾਲ ਮਸਤੀ ਦਾ ਨਾਮ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕੈਸੀ ਮਸਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਦੇ ਮੁਖੀ ਤੇ ਬੰਦ ਬੰਦ ਜਾਲਮ ਕੱਟ ਲਿਆ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਲੈਂਦੇ ਹੈ ਜਦੋਂ ਅੱਠਵਾਂ ਸਲੋਕ ਆਰੰਭ ਹੁੰਦਾ ਬ੍ਰਹਮ ਗਿਆਨੀ ਮਨ ਸੱਚ ਮੁਖ ਸੱਚ ਸੋਏ ਆਪਣਾ ਵੇਖਿਆ ਇੱਕ ਸਿਮ ਕੋਏ ਰਾਮ ਦੇ ਲੱਛਣ ਬ੍ਰਹਮ ਗਿਆਨੀ ਹੋਏ ਜਾਲਮ ਪੂਰੇ ਸਰੀਰ ਦਾ ਬੰਦ ਬੰਦ ਕੱਟ ਕੇ ਟੁਕੜਾ ਟੁਕੜਾ ਕਰ ਦਿੰਦਾ ਤੇ ਜਿੰਨਾ ਚਿਰ ਪਾਠ ਸੰਪੂਰਨ ਨਹੀਂ ਹੁੰਦਾ ਸਾਧ ਸੰਗਤ ਜੀ ਉਹਨਾਂ ਚ ਟੁਕੜੇ ਟੁਕੜੇ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਨਿਰੰਤਰ ਜਾਰੀ ਰਹਿੰਦਾ ਇਤਿਹਾਸ ਵਿੱਚ ਬਚਨ ਆਉਂਦਾ ਦੋਨੋਂ ਤੱਕ ਤੇ ਜਪਜੀ ਪੜ੍ਹੇ ਪੰਜ ਪ੍ਰਵਾਨ ਤੱਕ ਪੌੜੀ ਤੱਕ ਦੋ ਸਰੀਰ ਦੇ ਹਿੱਸੇ ਹੋ ਜਾਂਦੇ ਹੈ ਸਾਰਾ ਜਪਜੀ ਸਾਹਿਬ ਦੋ ਹਿੱਸਿਆਂ ਵਿੱਚ ਸੰਪੂਰਨ ਹੋਇਆ ਜਿਵੇਂ ਦੋ ਪਾਰਟੀਸ਼ਨ ਮਿਲ ਕੇ ਭੋਗ ਦੇ ਸਲੋਕ ਰਾਗ ਮਾਲਾ ਦਾ ਪਾਠ ਕਰਦੇ ਹੈ ਇਸ ਕਰਕੇ ਕਹਿੰਦੇ ਜੋ ਐਸਾ ਹਾਲ ਐਸੀ ਮਸਤੀ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਭਾਈ ਐਸੀ ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਜਿਹਨਾਂ ਨੇ ਪ੍ਰੇਮ ਦੀ ਖੇਡ ਖੇਡੀ ਹੈ ਹੁੰਦਾ ਕੀ ਹੈ ਕਹਿੰਦੇ ਜੋ ਭਾਵ ਸਵਾਲ ਹੈ ਕਹਿੰਦੇ ਕੀ ਹੋਏਗਾ ਹੋਣਾ ਕੀ ਹੈ ਕਹਿੰਦੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਤੂੰ ਉਹਦਾ ਰੂਪ ਬਣ ਜਾਏਗਾ ਕਬੀਰ ਸਾਹਿਬ ਜੀ ਕਹਿੰਦੇ ਜੇ ਤੈਨੂੰ ਪਿਆਰੇ ਵਾਹਿਗੁਰੂ ਨੂੰ ਮਿਲਣ ਦੀ ਤੇਰੇ ਮਨ ਵਿੱਚ ਸਾਧ ਸਰਧਾ ਹੈ ਸਦਰ ਇੱਛਾ ਹੈ ਭਾਵਨਾ ਹੈ ਭਾਵਨਾ ਸਰਧਾ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੋ ਹੀ ਬਿੰਦੇ ਦੇਵਾ ਭਾਵਨਾ ਜਿਹਦੇ ਹਿਰਦੇ ਦੇ ਵਿੱਚ ਹੈ ਉਸੇ ਨੂੰ ਵਾਹਿਗੁਰੂ ਪ੍ਰਗਟ ਹੁੰਦਾ ਉਹਦੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਜਾ ਕੇ ਜਿਹਨੇ ਵਿਸ਼ਵਾਸ ਕਰਵਾਇਆ ਤਤ ਗਿਆਨ ਤੇ ਸੰਬੰਧ ਪ੍ਰਗਟਾਇਆ ਜਿਹਦੇ ਮਨ ਵਿੱਚ ਸ਼ਰਧਾ ਉਹਦੇ ਹਿਰਦੇ ਵਿੱਚ ਹੀ ਤਤ ਸਰੂਪ ਵਾਹਿਗੁਰੂ ਪ੍ਰਗਟ ਹੁੰਦਾ ਭਾਵਨਾ ਤੋਂ ਵਿਹੁਣਿਆਂ ਨੂੰ ਕੁਝ ਨਹੀਂ ਪ੍ਰਾਪਤ ਹੋ ਸਕਦਾ ਜੀਵਨ ਦੇ ਅੰਦਰ ਸਿੱਖੀ ਨਾਮ ਸ਼ਰਧਾ ਦਾ ਭਾਵਨਾ ਦਾ ਵਿਸ਼ਵਾਸ ਦਾ ਭਰੋਸੇ ਦਾ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਬੀਰ ਸਾਹਿਬ ਕਹਿੰਦੇ ਜੇ ਤੇਰੇ ਹਿਰਦੇ ਦੇ ਵਿੱਚ ਸਾਧ ਸਦਰ ਹੈ ਸਾਧ ਸ਼ਰਧਾ ਹੈ ਐਸੀ ਇੱਛਾ ਹੈ ਜੇ ਤੂੰ ਆਪਣੇ ਜੀਵਨ ਨੂੰ ਸਾਧਿਆ ਹੋਇਆ ਹੈ ਪਿਆਰੇ ਦੇ ਮਿਲਣ ਵਾਸਤੇ ਸਾਧਨਾ ਪੱਖ ਦੇ ਵਿੱਚ ਲੱਗਾ ਸਾਧੂ ਕੌਣ ਹੈ ਜਿਹੜਾ ਸਾਧਨਾ ਦੇ ਵਿੱਚ ਲੱਗਾ ਸਾਧਨ ਕੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਾ ਨਾਮ ਧਿਆਵੈ ਉਦੋਂ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਧਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਰਪਤ ਪਾਪ ਦੋਖ ਲੈ ਜਾਵੈ ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ ਬਹਿੰਦੇ ਉੱਠਦੇ ਹਰ ਨਾਮ ਧਿਆਵੈ ਐਸੀ ਸਾਧਨਾ ਜਿਸ ਗੁਰਮੁਖ ਨੇ ਕੀਤੀ ਹੋਈ ਹੈ ਭਾਈ ਜੀ ਦੇ ਮਨ ਵਿੱਚ ਪਿਆਰੇ ਨੂੰ ਮਿਲਣ ਦੀ ਇੱਛਾ ਉਹੀ ਐਸੇ ਸਾਧਨਾ ਦੇ ਵਿੱਚ ਲੱਗਾ ਹੋਇਆ ਜਾਂ ਜਿਹਨਾਂ ਨੇ ਇਸ ਸਾਧਨਾ ਦੇ ਮਾਰਗ ਤੇ ਆਪਣੇ ਆਪ ਨੂੰ ਤੋਰਿਆ ਜਿਹੜਾ ਸਾਧਨਾ ਨਿਰਮਲ ਪਾ ਕੇ ਕਰਮ ਨਿਰਮਲ ਕਰਮਾਂ ਦੀ ਜਿਹਨਾਂ ਨੇ ਸਾਧਨਾ ਕੀਤੀ ਐਸੇ ਜਿਹੜੇ ਗੁਰਮੁਖ
ਹੈ
ਜਿਹੜੇ ਪੱਕੇ ਹੈ ਪਿਆਰੇ ਨਾਲ ਕੱਟੜਿਆਂ ਸੋ ਤੋੜ ਢੂੰਡ ਸਕਣ ਸੱਤ ਪੱਕਿਆਂ ਪੱਕਿਆਂ ਵਕਾਰਾਂ ਨੂੰ ਜਿਹਨਾਂ ਨੇ ਮਾਰ ਲਿਆ ਐਨ ਪੱਕੀ ਜਿਹਨਾਂ ਦੀ ਅਵਸਥਾ ਹੈ ਜਿਹਨਾਂ ਨੂੰ ਸਾਸਤਰਾਸ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ ਅੱਠੇ ਪੈਰ ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਹੈ ਉਹਨਾਂ ਦੇ ਨਾਲ ਖੇਡ ਨਾਮ ਮਿਲ ਕੇ ਛੇਤੀ ਨਾਮ ਛੇਤੀ ਦੇ ਜਗਿਆਸਾ ਦੇ ਅੰਦਰ ਇੰਨੀ ਤੀਬਰ ਸਾਧ ਸੰਗਤ ਦੀ ਭਾਵਨਾ ਦਾ ਵੇਗ ਹੁੰਦਾ ਪ੍ਰੇਮ ਦਾ ਵੇਗ ਹੁੰਦਾ ਵਿਛੋੜੇ ਦਾ ਵੇਗ ਹੁੰਦਾ ਵਿਛੋੜਾ ਸੁਣੇ ਦੁੱਖ ਵਿੜ ਡਿੱਠੇ ਮਰਯੋਦ ਬਾਹਰ ਪਿਆਰੇ ਆਪਣੇ ਵਿੜੀ ਨਾ ਸਰਯੋਦ ਵਿਰਹ ਬਿਰਹ ਆਖੀਆ ਵਿਰਹ ਤੂੰ ਸੁਲਤਾਨ ਫਰੀਦਾ ਜਿੱਤਨ ਵਿਰਹਣਾ ਉਪਜੈ ਸੋ ਤਨ ਜਾਨ ਵਸਾਨ ਜਿਨ੍ਹਾਂ ਦੇ ਹਿਰਦੇ ਚ ਪਿਆਰੇ ਦਾ ਵਿਛੋੜਾ ਨਹੀਂ ਪੈਦਾ ਹੋਇਆ ਵਾਹਿਗੁਰੂ ਦੇ ਮਿਲਾਪ ਦਾ ਵਿਛੋੜਾ ਨਹੀਂ ਪੈਦਾ ਹੋਇਆ ਉਹ ਤਨ ਮੜੀਆਂ ਮਸਾਨ ਭੂਮਿਕਾ ਦੀ ਤਰ੍ਹਾਂ ਅਪਵਿੱਤਰ ਹਨ ਸੋ ਇਸ ਕਰਕੇ ਕਹਿੰਦੇ ਹੈ
کہ بھائی پاکے جڑے پکے ہیں جنہاں دی وستھا پرپٹ ہے کہ جنہاں نے پکا پکا کے وستھا بنا لئی ہے نام وچ سمرن وچ گرسکھی وچ گرسکھی دی کمائی کیتی ہے سیوا دی سمرن دی کمائی گربانی دی کمائی کیتی ہے جویں پھل پک کے لال سرخ تے رس نال بھرپور ہو جاتا ایسی جنہاں گرمکھاں دی وستھا لال رنگ تے سہولت ہے جس کے وڈبھاگا انہوں دے پاس شیتی پاگ دیری نہ کر انہوں نال جا کے کھیل ملاپ کر انہوں نال مل کے کھیل اس آنند نوں ماننا کر جیویں کچی سروں نوں پیڑ کے ساتھ سنگتی کی ہوندا ہے ہوندا ناؤ دی کھڑ رہندی ہے ناؤ دے وچوں تیل ہی بنتا ایسا اسی طرح جڑے کچا سنسار ہے جڑے کچے ہیں نا ادھورے ہیں پکھنڈی ہے انہاں دے پاس جان دے نال کہندے کچا جڑا سنسار ہے نا یہ سکھاں تو بھی وانجا رہ جائے گا یہ بھی سکھ نہیں ملنے تے تیل دی طرح واہگرو دا پریم بھی پراپت نہیں ہوگا دوہوں تھان تے رہے نرالا دونوں تھاواں تو نراس رہ جاندا نا لوک دا سکھ نہ پرلوک دا سکھ ملدا اس کر کے تا کیا بھائی تا پرمان دیتا کہ پکیاں دی سنگت کر جدو انہاں نوں کاٹی سرسوں پیل کے نپیڑ کے کونے دے وچ نہ کھڑی بندی نہ تیری نوں کچیاں دے پاس جا کے نہ ایس لوک دے سکھ نہ پرلوک دے سکھ واہگرو دا پریم روپ تیل نہیں پراپت ہوندا گیان دا دیوا کنے اندر جگے گا اس کر کے ساتھ سنگت جی انہوں دے پاس نہ جا کبیر صاحب جی جانا تا گرمکھاں دے پاس جانا کر اس موقعے بھگت نام دیو جی کا ایک سلوک اتنے ستگرو مہاراج جی اچارن کرتے
ہیں
اندھا گیانی جیو گت مکتی واسطے کیونکہ ارتھاں دے وچوں شبداں دے جڑے بھاو ہوندے ہیں کہ ارتھ کتھوں پنکتی دا آرمبھ ہوندا اندھ اگیانی جیو گت مکتی واسطے ڈھونڈتا لبھدا پھردا ڈولتا تھاں تھاں بھٹکتا پھردا ہے جگہ جگہ دے بھاریاں دے پکھنڈیاں دے دراں تے جا کے متھے رگڑدا کوئی ہنے دی کوئی بنے دی کوئی پہاڑاں والے گنے دی ڈھول ٹمکا سرگردا ہنے ہنے پیڑیاں لائی بیٹھے انہاں کولے جا کے متھے رگڑدا گیانی جیو مکتی واسطے بھٹکدا ہے سنت ہے جنہ دی اصلی وستا سات سنگ دی پیٹ رواس کا نام نہیں سنت پھر رواس پا لیا کہ میں سنت ہے کرنی کا نام سنت ہے جدی کرنی پوری ہے سات سنگ دی کرنی کتنی بڑی ہے پائی سا پائی گرداس جی نے کہا جیسے تل پیر تیل کاٹی ہے تو کٹ کے تانتے ہوئے دیوک جرائے ہوئی آرو جی جیسے روم روم کر کاٹیا اجا کتا نتا کی باجے پاک راگ راگ نہیں سو پیارو دی جیسے تو اٹھائے درپر کی جائے دوست سے دی تاہی تے کاغے مقدیت سنسارو جی تیسے دور کو سد سادن کے ساتھ پہے تاہی تے جگت کو کرت نستارو جی کہنے جی میں تلان پیڑ کے چنگی طرح انہاں دے وچوں تیل کٹ کے دیوا دیوے وچ پا کے انہوں جال کے دیوا روشنی کرتا جیویں بکری دیاں اندراں دیاں تاراں بنا کے بھا پہلے بکری نوں ماریا جاتا پھر او دا روم روم کٹیا جاتا پھر اندراں وچوں کٹ کے انہیاں تاراں نوں راکی سنگ بیٹھے ہے وہ پھر ساتھ سنگ جی ساجا دے تے مڑیاں جاندیاں پھر انہاں وچوں پیارے راگاں دیاں سراں نکلدیاں دھناں نکلدیاں پھر دنیا رنگ ماندی ہے درپن نام شیشے دا شیشہ کنے بندا اور جویں تہاڈے بھلائی پلان لگا لوہے نوں گالدے ہے کچے نوں پھر پکا تیار کردے ہے ایویں ایک خاص مٹی نوں اگ وچ گال گال کے بھٹیاں وچ ساڑ ساڑ کے اُدا کچ اُدا شیشہ تیار کیتا جاندا جیسے تو اٹھائے درپن کی جائے روڈ تو سیتی ایک خاص مٹی کہتے آگ وچ پا پا کے گاڑ گاڑ کے درپن سیسا بنایا سارے پڑ کے ہاتھ وچ سارے اپنا مکھ دیکھ دے ہیں پر تیناں نے کتنا دکھ ہو گیا کسے نوں گیان نہیں ਫੇਲ ਬਣ ਵਾਸਤੇ ਉਹਨੂੰ ਦੇਵਤਕ ਪੀੜੇ ਗਏ, ਕਿੰਨਾ ਘੱਟ ਭੋਗਿਆ, ਫੇਰ ਕਿਤੇ ਜਾ ਕੇ ਦੁਨੀਆਂ ਨੂੰ ਰੋਸ਼ਨੀ ਦਿੱਤੀ। ਬੱਕਰੀ ਨੇ ਕਿੰਨਾ ਦੁੱਖ ਸਹਾਰਿਆ, ਜਾਨ ਤੋਂ ਗਈ, ਤੜਪ ਤੜਪ ਕੇ ਮਰੀ, ਪਰ ਉਹਦੇ ਵਿੱਚੋਂ ਉਹਦਾ ਪਰਉਪਕਾਰ ਦੇਖੋ ਕਿੱਡਾ ਵੱਡਾ ਪਰਉਪਕਾਰ। ਸਾਰੇ ਲੋਕ ਕੀਰਤਨ ਦੀਆਂ ਰਾਗ ਦੀਆਂ ਧੁਨਾਂ ਸੁਣ ਕੇ ਆਨੰਦ ਮਾਣਦੇ ਆ, ਉਹਦਾ ਜੀਵਨ ਸਾਰਾ ਲੱਗ ਗਿਆ, ਜ਼ਿੰਦਗੀ ਵੀ ਲੱਗ ਗਈ, ਜ਼ਿੰਦਗੀ ਵੀ ਚਲੀ ਗਈ। ਇਸੇ ਤਰ੍ਹਾਂ ਸ਼ੀਸ਼ਾ ਦੇਖ ਕੇ ਖੁਸ਼ ਤਾਂ ਸਾਰੇ ਹੁੰਦੇ, ਪਰ ਸ਼ੀਸ਼ਾ ਬਣਿਆ ਕਿਵੇਂ, ਕਿੰਨੀ ਤਕਲੀਫ, ਕਿੰਨਾ ਕਸ਼ਟ ਉਸ ਨੂੰ ਸਹਾਰਨਾ ਪਿਆ, ਉਹ ਵੀ ਜਾਣਦਾ। ਤੈਸੇ ਦੁੱਖ ਭੁੱਖ ਸੁੱਧ ਸਾਧਨ ਕੈ ਸਾਧ ਭਏ, ਐਵੇਂ ਨਾ ਸਾਧੂਆਂ ਸੰਤਾਂ ਸੰਤਾਂ ਦੇ ਮਗਰ ਹੱਥ ਧੋ ਕੇ ਪੈ ਜਾਇਆ ਕਰੋ। ਪਖੰਡੀਆਂ ਦਾ ਜ਼ਰੂਰ ਖਿਆਲ ਰੱਖੋ, ਉਹਨਾਂ ਤੋਂ ਸਾਵਧਾਨ ਰਹੋ, ਪਖੰਡੀਆਂ ਦੇ ਮਗਰ ਨਹੀਂ ਲੱਗਣਾ। ਜਿਹੜੇ ਸੇਵਾ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ ਪਰਉਪਕਾਰੀ ਹੈ, ਆਪਣਾ ਜੀਵਨ ਕਰਦਿਆਂ ਦੂਸਰਿਆਂ ਦੇ ਭਲੇ ਵੀ ਤੁਰੇ, ਉਹਨਾਂ ਦਾ ਸਤਿਕਾਰ ਕਰਨਾ ਮਹਾਰਾਜ ਦਾ ਹੁਕਮ ਹੈ ਸਾਨੂੰ। ਐਸੇ ਦੁੱਖ ਭੁੱਖ ਸੁੱਧ ਸਾਧਨ ਕੈ ਸਾਧ ਭਏ, ਉਹਨਾਂ ਨੇ ਦੁੱਖ ਸਹਾਰੇ, ਉਹਨਾਂ ਨੇ ਭੁੱਖਾਂ ਕੱਟੀਆਂ, ਭਗਤੀ ਦੇ ਨਾਮ ਦੇ ਸੇਵਾ ਦੇ ਪਰਉਪਕਾਰ ਦੇ ਸਾਧਨਾਂ ਵਿੱਚ ਜ਼ਿੰਦਗੀ ਲੱਗ ਗਈ ਉਹਨਾਂ ਦੀ। ਫੇਰ ਕਿਤੇ ਪਿਆਰਾ ਵਾਹਿਗੁਰੂ ਜਾ ਕੇ ਮਿਲਿਆ, ਤਾਂ ਹੀ ਤੇ ਕਰਤ, ਤਾਂ ਹੀ ਤੇ ਜਗਤ ਉਹ ਕਰਤ ਨਿਸ਼ਪਾਰ ਹੁੰਦੀ। ਫੇਰ ਕਿਤੇ ਜਾ ਕੇ ਸੰਸਾਰ ਦਾ ਭਲਾ ਕਰਨ ਦੇ ਵਿੱਚ ਤੁਰੇ ਆ, ਫੇਰ ਕਿਤੇ ਜਾ ਕੇ ਲੱਗੇ ਆ, ਫੇਰ ਜੀਵਾਂ ਨੂੰ ਵਾਹਿਗੁਰੂ ਦੇ ਨਾਲ ਜੋੜਿਆ। ਸਾਧ ਨਹੀਂ ਜਾਂ ਜਾਣੀਆਂ ਜਾ ਕੇ ਨਹੀਂ ਉਪਾਧ ਮਨ, ਸਾਧ ਉਹ ਹੈ ਜਿਹਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਉਪਾਧੀ ਨਹੀਂ। ਸਾਰੀਆਂ ਉਪਾਧੀਆਂ ਤੋਂ, ਸਾਰੇ ਝੰਡਾਂ ਤੋਂ, ਸਾਰੇ ਫੁਰਨਿਆਂ ਤੋਂ, ਸਾਰੇ ਕਲੇਸ਼ਾਂ ਤੋਂ ਜਿਹੜਾ ਰਹਿਤ ਹੈ। ਇਸ ਕਰਕੇ ਕਹਿੰਦੇ ਐਸੇ ਜਿਹੜੇ ਸਾਧ ਜਿਨ੍ਹਾਂ ਨੇ ਐਸੀ ਸਾਧਨਾ ਕੀਤੀ ਹੈ, ਸਤਿਗੁਰੂ ਜੀ ਨੇ ਲਿਖਿਆ ਗੁਰਬਾਣੀ ਵਿੱਚ, ਜਿਨੀ ਨਾਮ ਤੇ ਆਇਆ ਗਏ ਸਤਿ ਕਾਲ ਨਾਨਕ ਤੇ ਮੁਜਲੇ ਕੀਤੀ ਛੁੱਟੀ ਨਾ। ਜਿਹਨਾਂ ਨੇ ਇੰਨੀਆਂ ਮਸ਼ਕਤਾਂ ਮਿਹਨਤਾਂ ਧਾਲਣਾ ਕੀਤੀਆਂ, ਮਸ਼ਕਤਾਂ ਵੇਖੋ ਭਗਤ ਫਰੀਦ ਜੀ ਦੀਆਂ ਕਿੰਨੀਆਂ ਮਸ਼ਕਤਾਂ ਉਹਨਾਂ ਨੇ ਕੀਤੀਆਂ, ਕਿੰਨੀਆਂ ਧਾਲਣਾ ਧਾਲੀਆਂ। ਮਹਾਂਪੁਰਸ਼ਾਂ ਬਾਬਾ ਜਰਨੈਲ ਸਿੰਘ ਜੀ ਦਾ ਨਾਮ ਤਾਂ ਆਪਣੇ ਹਿਰਦੇ ਦੇ ਵਿੱਚ ਇੰਨਾ ਪ੍ਰੇਮ ਹੈ, ਕਿੰਨਾ ਉਤਸ਼ਾਹ, ਕਿੰਨਾ ਉਹਨਾਂ ਦਾ ਸਤਿਕਾਰ, ਉਹਨਾਂ ਦੀ ਕੁਰਬਾਨੀ ਦਾ, ਹਰ ਗੁਰਮੁਖ ਹਰ ਗੁਰਸਿੱਖ ਮਾਈ ਭਾਈ ਉਹਨਾਂ ਦੇ ਅੱਗੇ ਝੁਕਦਾ, ਹਰ ਇੱਕ ਦੇ ਹਿਰਦੇ ਵਿੱਚ ਉਹਨਾਂ ਦਾ ਜੀਵਨ, ਉਹਨਾਂ ਦੇ ਗੁਣ, ਉਹਨਾਂ ਦੀ ਮਹਿਮਾ ਵਸੀ ਹੈ। ਪਰ ਘਾਲਣਾ ਦਾ ਪਤਾ ਕਿੰਨੀ ਘਾਲਣਾ ਘਾਲੀ ਹੈ, ਘਾਲਣਾ ਦਾ ਬਹੁਤ ਘੱਟ ਸਿੰਘਾਂ ਨੂੰ ਗਿਆਨ ਹੈ। ਸਾਧ ਸੰਗਤ ਦੀ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਰੋਜ਼ ਨਿਤਨੇਮ ਕਰ ਕੀਤੇ ਤੋਂ ਬਿਨਾਂ ਮੂੰਹ ਚ ਪਾਣੀ ਨਹੀਂ ਪਾਉਂਦੇ ਸਨ। 101 ਜਪਜੀ ਸਾਹਿਬ ਦਾ ਰੋਜ਼ ਪਾਠ ਕਰਨਾ, 125,000 ਸ੍ਰੀ ਜਪਜੀ ਸਾਹਿਬ ਜੀ ਦਾ ਪਾਠ, ਵੱਡੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸਨ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ, ਮਹਾਂਪੁਰਖੋ ਦਸਮ ਪਿਤਾ ਜੀ ਦੇ ਦਰਸ਼ਨਾਂ ਦੀ ਇੱਛਾ, ਸਰਗੁਣ ਰੂਪ ਦੇ ਵਿੱਚ ਪ੍ਰਤੱਖ ਦਰਸ਼ਨ ਕਰਨ ਦੀ ਭਾਵਨਾ। ਕਹਿੰਦੇ ਭਾਈ 51 ਪਾਠ ਜਪਜੀ ਸਾਹਿਬ ਦੇ ਕਰਿਆ ਕਰ, ਕਰਦਾ ਕਰਦਾ 101 ਤੱਕ ਚਲਿਆ ਜਾਣੀ, ਸਤਿਗੁਰੂ ਕਿਰਪਾ ਕਰਨਗੇ। ਦਾ ਨਾਮ ਜਪਣ ਦੀ ਨਿਖੇਤੀ ਕਰਦੇ ਹੈ, ਉਹਨਾਂ ਨੂੰ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਮਹਾਰਾਜ ਨੇ ਕਿਹਾ ਉਹ ਚਲੋ ਰਾਮ ਨਾਮ ਲਿਖ ਲੱਖ ਵਾਰੀ, ਲੱਖਾਂ ਮੇਰੀ ਉਚਾਰ, ਇੱਕ ਦੋ ਜੀਭਾ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਕਿਹੜਾ ਆਖੀ ਹੈ, ਇੱਕ ਨਾਮ ਜਗਦੀਸ਼। ਐਡਾ ਵੱਡਾ ਸਤਿਗੁਰੂ, ਸਾਧ ਸਾਧ ਸਿਮਰੋ ਗੋਬਿੰਦ, ਸਾਧ ਸਾਧ ਸਿਮਰਨ ਕਰਨਾ, ਸਾਧ ਸਾਧ ਗੁਰਬਾਣੀ ਪੜ੍ਹਨੀ, ਸਾਧ ਸਾਧ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਾ, ਇੱਕ ਦੂਜੀ ਪਾਉ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਕਿਹੜਾ ਆਖੀ ਹੈ, ਇੱਕ ਨਾਮ ਜਗਦੀਸ਼। ਤੇਰੇ ਰੋਮ ਹੀ ਕਹਿੰਦੇ ਸਾਰੇ ਜ਼ੁਬਾਨਾਂ ਬਣ ਜਾਣ, ਇਹਨਾਂ ਨਾਮ ਇਹਨਾਂ ਸਿਮਰਨ ਇੰਨੀ ਗੁਰਬਾਣੀ, ਤਾਂ ਕਿਤੇ ਜਾ ਕੇ ਕਹਿੰਦੇ ਇੱਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੱਲਾਂ ਨਾਲ ਨੀ ਭਾਈ, ਗੱਲੀ ਹੋ ਸੁਹਾਗਣ ਭੈਣੇ, ਕੰਤ ਰਕਮ ਹੁਣ ਮੈਂ ਮਿਲਿਆ, ਗੱਲਾਂ ਨਾਲ ਨੀ ਕਦੇ 100 ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਤਾਂ ਕਮਾਈ ਹੈ, ਘਾਲਣਾ ਕਰਨੀ ਪੈਂਦੀ ਹੈ। ਇੰਨੀ ਘਾਲਣਾ ਐਸਾ ਜੀਵਨ ਸੀ ਉਹਨਾਂ ਦਾ, ਅਸੀਂ ਤਾਂ ਥੋੜੀ ਜਿਹੀ ਗੱਲ ਦੇ ਹੰਕਾਰ ਦੇ ਵਿੱਚ ਭਰੇ, ਸਾਧ ਸੰਗਤ ਨੂੰ ਫੁੱਲ ਫੁੱਲ ਬਹਿ ਜਾਏਗਾ, ਆਪਣੇ ਆਪ ਨੂੰ ਸਭ ਤੋਂ ਵੱਡੇ ਸਮਝ ਕੇ ਬੈਠੀਦਾ। ਉਹਨਾਂ ਦੀ ਕਿੰਨੀ ਨਿਮਰਤਾ, ਜੱਥੇ ਵਿੱਚ ਆਉਣਾ, ਨਾਲੇ ਘਰ ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਹੱਥੀਂ ਹਲ ਵਾਹ ਕੇ ਸੇਵਾ ਕਰਨੀ, ਹਲ ਵੀ ਕੈਸਾ ਵਾਹਿਆ, ਇੱਕ ਹਲਾਈ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ, ਕਿਸੇ ਨਾਲ ਵਚਨ ਵੀ ਨਹੀਂ ਕਰਿਆ ਕਰਦੇ ਸਨ, ਇਕੱਲੇ ਸਾਰਾ ਇੱਕ ਇੱਕ ਕੇਲਾ ਕਣਕ ਦਾ ਵੱਢ ਕੇ ਸਾਹ ਲੈਂਦੇ ਸਨ, ਕੱਪ ਕੱਸਾ ਕਰਕੇ। ਕਣਕ ਦੀ ਜਦੋਂ ਵਾਢੀ ਪੈਣੀ ਇੰਨੀ ਖੇਤੀ ਕੀਤੀ ਇੰਨਾ ਨਾਲ ਨਾਮ ਜਪਿਆ ਪਰ ਬਚਨ ਨੀ ਕਿਸੇ ਨਾਲ ਕਰਦੇ ਮਾਤਾ ਪ੍ਰੀਤਮ ਕੌਰ ਜੀ ਦੱਸਦੇ ਸਨ ਮੈਨੂੰ ਆਪ ਉਹਨਾਂ ਨੇ ਮਹਾਂਪੁਰਖਾਂ ਦੇ ਘਰੋਂ ਸਤਿਕਾਰ ਜੋ ਮਾਤਾ ਜੀ ਆ ਕਈ ਲੋਕ ਮਾਤਾ ਜੀ ਬਾਰੇ ਬੜੇ ਗਲਤ ਗੱਲਾਂ ਕਰਦੇ ਹੈ ਸੋਚ ਕੇ ਬੋਲਣਾ ਚਾਹੀਦਾ ਸ਼ਰਮ ਕਰਨੀ ਚਾਹੀਦੀ ਹੈ ਐਸੀ ਮਾਤਾ ਉਹਨਾਂ ਦੀ ਧਰਮ ਸਪਤਨੀ ਜਿਹਨੇ ਇੰਨਾ ਜਪ ਸਕਦੇ ਰਹੇ ਤੇ ਇੰਨਾ ਸੰਜਮ ਦੇ ਵਿੱਚ ਇੰਨਾ ਗਰੀਬੀ ਚ ਜੀਵਨ ਕੱਟਿਆ ਮੈਨੂੰ ਸਿੰਘਾਂ ਨੂੰ ਪੁੱਛ ਕੇ ਵੇਖੋ ਕਿ ਆਪਣਾ ਸਿਰਕ ਨਹੀਂ ਉਹਨਾਂ ਨੇ ਡੋਲਣ ਦਿੱਤਾ ਐਸੀ ਉਹ ਮਾਤਾ ਸੀ ਮਾਤਾ ਜੀ ਦੱਸਦੇ ਕਹਿੰਦੇ ਮੈਨੂੰ ਹੁਕਮ ਸੀ ਪ੍ਰਸ਼ਾਦਾ ਤਿਆਰ ਕਰਕੇ ਜੇ ਮੇਰਾ ਇਸ਼ਾਰਾ ਆ ਗਿਆ ਥਾਲੀ ਚ ਰੱਖ ਦੇਣਾ ਮੈਨੂੰ ਬੁਲਾਉਣਾ ਨੀ ਕਦੇ ਵੀ ਕਹਿੰਦੇ ਕਈ ਕਈ ਮਹੀਨੇ ਮੇਰੇ ਬਚਨ ਕੀਤਿਆਂ ਤੋਂ ਬਿਨਾਂ ਗੁਜ਼ਰ ਜਾਂਦੇ ਸਨ ਰਾਤ ਨੂੰ ਆ ਕੇ ਬਾਣੀ ਪੜ੍ਹੀ ਜਾਂਦੇ ਹੈ ਕਹਿੰਦੇ ਜੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਦਾ ਨਿਤਨੇਮ ਨਹੀਂ ਪੂਰਾ ਹੋਇਆ ਪ੍ਰਸ਼ਾਦਾ ਨਹੀਂ ਛੱਡਣਾ ਮੈਂ 12-12 ਵਜੇ ਤੱਕ ਚੁੱਲ੍ਹੇ ਤੇ ਬੈਠੇ ਰਹਿਣਾ ਕਿ ਕਦੋਂ ਇਸ਼ਾਰਾ ਹੁੰਦਾ ਉਦੋਂ ਦੋ ਪ੍ਰਸ਼ਾਦੇ ਲਾਹ ਕੇ ਥਾਲ ਵਿੱਚ ਰੱਖਤੇ ਕਹਿੰਦੇ ਜੇ ਘਰ ਵਿੱਚ ਲੂਣ ਆ ਮੈਂ ਲੂਣ ਹੀ ਰੱਖਤਾ ਪਾਣੀ ਪੀ ਕੇ ਲੂਣ ਨਾਲ ਹੀ ਪ੍ਰਸ਼ਾਦਾ ਛੱਡ ਲਿਆ ਕਹਿੰਦੇ ਇਹ ਨਹੀਂ ਕਿਹਾ ਵੀ ਮੈਨੂੰ ਦਾਲ ਸਬਜ਼ੀ ਕੋਈ ਪਦਾਰਥ ਬਣਾ ਕੇ ਦੇ ਐਡਾ ਸਬਰ ਸੀ ਉਹਨਾਂ ਦਾ ਰੁੱਖੀ ਮਿੱਸੀ ਖਾ ਕੇ ਭਜਨ ਕੀਤਾ ਰੁੱਖੀ ਮਿੱਸੀ ਤੇ 1 ਵਜੇ ਫਿਰ ਕਹਿੰਦੇ ਉੱਠ ਕੇ ਇਸ਼ਨਾਨ ਕਰਕੇ 5 ਪਾਣੀਆਂ 5 ਗ੍ਰੰਥੀ ਦਾ ਨਿਤਨੇਮ ਕਰਕੇ ਹਰ ਮੌਨ ਤੁਰ ਪੈਣਾ ਫਿਰ ਨਿਤਨੇਮ ਕਰਕੇ ਸ਼ਾਮ ਦੀ ਰੋਟੀ ਨਿਤਨੇਮ ਦੀ ਅਰਦਾਸ ਕਰਕੇ ਖਾਂਦੇ ਸੀ ਬਿਨਾਂ ਪੂਰੇ ਨਿਤਨੇਮ ਹੋਇਆ ਤੋਂ ਪ੍ਰਸ਼ਾਦਾ ਨੂੰ ਮੂੰਹ ਚ ਪਾਉਂਦੇ ਸੀ ਐਸਾ ਵੈਰਾਗਮਈ ਜੀਵਨ ਸੀ ਖਦਰ ਦਾ ਚੋਲਾ ਜੇ ਦੇਵਤਾ ਧੋ ਕੇ ਤਾਂ ਪਾਲਿਆ ਜੇ ਨਹੀਂ ਵੀ ਧੋਤਾ ਤਾਂ ਕਦੇ ਕਹਿਣਾ ਨੀ ਮੈਨੂੰ ਧੋ ਕੇ ਦੇ ਜਥੇ ਦੇ ਵਿੱਚ ਸਿੰਘਾਂ ਨੇ ਦਾਸ ਨੇ ਵੀ ਦੇਖਿਆ ਕਦੇ ਵਸਤਰਾਂ ਨੂੰ ਪ੍ਰੈਸ ਨੀ ਜੋੜੇ ਨੂੰ ਕਦੇ ਸਾਧ ਸੰਗਤ ਦੀ ਪਾਲਿਸ਼ ਤੱਕ ਨਹੀਂ ਕਰਾਈ ਸ਼ੀਸ਼ਾ ਨੀ ਕਦੇ ਦੇਖਿਆ ਉਹਨਾਂ ਨੇ ਇੰਨਾ ਸਾਦਾ ਜੀਵਨ ਉਹਨਾਂ ਮਹਾਂਪੁਰਖਾਂ ਦਾ ਭਾਈ ਗੜੀਏ ਦੀ ਸਾਖੀ ਵੱਡੇ ਮਹਾਂਪੁਰਖ ਕਥਾ ਕਰ ਰਹੇ ਸਨ ਪਿੰਡ ਰੋਡੇ 6ਵੇਂ ਪਾਤਸ਼ਾਹ ਜੀ ਦਾ ਅਸਥਾਨ ਹੈ ਬਾਰ ਬਾਰ ਤੇ ਨਗਰ ਦੇ ਵਿੱਚ ਇੱਕ ਅਸਥਾਨ ਹੈ ਮਹਾਂਪੁਰਖਾਂ ਦਾ ਬਣਾਇਆ ਸੰਤ ਕਿਰਪਾਲ ਸਿੰਘ ਜੀ ਦਾ ਉੱਥੇ ਕਥਾ ਕਰਦੇ ਭਾਈ ਗੜੀਏ ਦੀ ਸਾਖੀ ਸੁਣਾਈ ਸਾਧ ਸੰਗਤ ਜੀ ਕੌਲੇ ਨਾਲ ਥੰਬੇ ਨਾਲ ਢੋ ਲਾ ਕੇ ਕਥਾ ਸੁਣ ਰਹੇ ਸਨ ਕੈਸਾ ਜੀਵਨ ਸੀ ਅੰਮ੍ਰਿਤ ਵੇਲੇ ਜਦੋਂ ਪਿੰਡ ਵਿੱਚ ਜਥਾ ਜਾਣਾ ਸੇਵਾ ਦੇਖੋ ਉਹਨਾਂ ਦੀ ਆ ਕਈਆਂ ਨੂੰ ਜਥਾ ਆਉਣ ਤੋਂ ਬੜੀ ਤਕਲੀਫ ਹੋਈ ਆ ਸੋਚ ਕੇ ਹੋਸ਼ ਕੇ ਗੱਲ ਕਰਨੀ ਚਾਹੀਦੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਪਿੰਡ ਵਿੱਚ ਜਥਾ ਜਾਂਦਾ ਸੀ ਕਿੰਨੀ ਸੇਵਾ ਕਰਦੇ ਹੈ ਮੇਰੇ ਨਾਲ ਤੁਹਾਡੀ ਨਫ਼ਰਤ ਹੋ ਸਕਦੀ ਹੈ ਮੈਂ ਇੱਕ ਬੇਨਤੀ ਕਰਾਂ ਪਰ ਜਥੇ ਨਾਲ ਤਾਂ ਤੁਹਾਡੀ ਕੋਈ ਨਫ਼ਰਤ ਨਹੀਂ ਕੋਈ ਵੈਰ ਨਹੀਂ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਜਥਾ ਜਾਂਦਾ 100-150 ਸਿੰਘ ਹੈ ਅੰਮ੍ਰਿਤ ਵੇਲੇ ਮਾਤਾ ਕੋਲੋਂ ਸਾਰਾ ਜਿੰਨਾ ਗਾਵਾਂ ਦਾ ਮੱਝਾਂ ਦਾ ਦੁੱਧ ਕਹਿੰਦੇ ਇੱਕ ਤੋਲਾ ਦੁੱਧ ਵੀ ਮਾਤਾ ਨੂੰ ਕਹਿਣਾ ਸਵੇਰ ਦਾ ਦੁੱਧ ਘਰ ਚ ਨਹੀਂ ਰੱਖਣਾ ਆਪਾਂ ਪੀਂਦੇ ਨਹੀਂ ਤਾਂ ਸਾਰੀ ਉਮਰ ਹੀ ਪੀਣਾ ਸਾਰੇ ਦੁੱਧ ਦੀ ਗਾਗਰ ਭਰ ਕੇ ਸਿਰ ਤੇ ਚੱਕ ਕੇ ਨੰਗੇ ਪੈਣੀ ਕਹਿੰਦਾ ਜੋੜਾ ਪਾਲ ਖੜ ਦੇ ਕਹਿੰਦੇ ਨਹੀਂ ਕਰਮਜੀਧਰ ਪਾਤਸ਼ਾਹ ਜੀ ਦੀ ਜਥੇਬੰਦੀ ਦਮਦਮੀ ਟਕਸਾਲ ਆਈ ਹੈ ਨਾਮ ਜਪਣ ਵਾਲੇ ਸੇਵਾ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ ਸੰਤਾਂ ਵਰਗੇ ਸਿੰਘ ਆਏ ਕਹਿੰਦੇ ਸੰਤਾਂ ਵਰਗੇ ਕਲਗੀਧਰ ਦਾ ਰੂਪ ਹੈ ਨੰਗੇ ਪੈਰੀ ਚੱਲ ਕੇ ਸਿਰ ਤੇ ਗਾਗਰ ਦੁੱਧ ਦੀ ਭਰ ਕੇ ਅੰਮ੍ਰਿਤ ਵੇਲੇ ਜਲ ਪਾਣੀ ਦੀ ਪਹਿਲਾਂ ਲੰਗਰ ਦੇ ਵਿੱਚ ਛੱਡ ਕੇ ਆਉਣੀ ਸ਼ਾਮ ਦਾ ਦੁੱਧ ਵੀ ਨਹੀਂ ਰੱਖਣਾ ਚੋ ਕੇ ਸਾਰੀ ਗਾਗਰ ਭਰ ਕੇ ਸਾਧ ਸੰਗਤ ਦੀ ਉਹ ਵੀ ਦਰਦੇ ਵਿੱਚ ਦੇ ਕੇ ਆਉਣੀ ਕੌਲੇ ਨਾਲ ਬਾਹਰ ਖੜ ਕੇ ਕਥਾ ਸੁਣ ਰਹੇ ਸਨ ਇੰਨੀ ਨਿਮਰਤਾ ਸੀ ਉਹਨਾਂ ਦੇ ਹਿਰਦੇ ਵਿੱਚ ਮਹਾਂਪੁਰਖਾਂ ਨੇ ਭਾਈ ਗੜੀਏ ਦੀ ਸਾਖੀ ਸੁਣਾ ਦਿੱਤੀ ਮਹਾਂਪੁਰਖਾਂ ਨੇ ਸਾਖੀ ਸੁਣਾਉਂਦਿਆਂ ਭਾਈ ਗੜੀਏ ਦਾ ਪ੍ਰਸੰਗ ਮੈਂ ਸੰਖੇਪ ਵਿੱਚ ਭਾਈ ਗੜੀਏ ਨੂੰ ਗੁਜਰਾਤ ਵਿੱਚ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕਰਨ ਭੇਜਿਆ 6ਵੇਂ ਪਾਤਸ਼ਾਹ ਜੀ ਨੇ ਤਾਂ ਸਾਧ ਸੰਗਤ ਜੀ ਅੱਗੇ ਸੁੰਦਰ ਸ਼ਾਹ ਫਕੀਰ ਮਿਲਿਆ ਰਸਤੇ ਦੇ ਵਿੱਚ ਤੇ ਸੁੰਦਰ ਸ਼ਾਹ ਨੇ ਬੜਾ ਪ੍ਰੇਮ ਕੀਤਾ ਮੁਸਲਮਾਨ ਸੀ ਬੜਾ ਵਿਧੀਆਂ ਸਿੱਧੀਆਂ ਦਾ ਮਾਲਕ ਸੀ ਜਦੋਂ ਭਾਈ ਗੜੀਆ ਜੀ ਵਿਦਾਇਗੀ ਲੈ ਕੇ ਤੁਰਨ ਲੱਗੇ ਨਾ ਪਾਟਾ ਜਿਹਾ ਚੋਲਾ ਭਾਈ ਗੜੀਏ ਨੇ ਪਾਇਆ ਹੋਇਆ ਜਿਹੜੀ ਪੈਰਾਂ ਦੇ ਵਿੱਚ ਜੋੜਾ ਪਿਛਲੀ ਅੱਡੀ ਵੀ ਚਿਪਕੀ ਪਈ ਹੈ ਟੁੱਟਿਆ ਜੋੜਾ ਉਹ ਪਿੱਛੇ ਜੋੜਾ ਵੱਜ ਵੱਜ ਕੇ ਜਿਵੇਂ ਚੱਪਲਾਂ ਨਾ ਖੁਸ਼ ਤੇ ਵੱਜਦੀਆਂ ਰੇਤਾ ਉੱਡ ਉੱਡ ਕੇ ਭਾਈ ਸਾਹਿਬ ਤੇ ਪਈ ਜਾਂਦਾ ਭਾਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਕੇ ਤੁੜੀ ਜਾਂਦੇ ਆ ਫਕੀਰ ਦੇ ਮਨ ਵਿੱਚ ਖਿਆਲ ਆ ਗਿਆ ਕਹਿੰਦਾ 6ਵੇਂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਤਾਂ ਕਰਨ ਭੇਜਤਾ ਜੇ ਸਿੱਖ ਨੂੰ ਕੋਈ ਸ਼ਕਤੀ ਦੇ ਦਿੰਦੇ ਆਪਣੀ ਸ਼ਕਤੀ ਦਿਖਾ ਕੇ ਲੋਕਾਂ ਨੂੰ ਪੂਜਾ ਕਰਾ ਕੇ ਸੋਹਣੇ ਵਸਤਰ ਪਾਉਂਦਾ ਸੋਹਣਾ ਰਹਿਣ ਸਹਿਣ ਹੁੰਦਾ ਜਿਵੇਂ ਅੱਜ ਕੱਲ੍ਹ ਬੜੀ ਲਿਸ਼ਟ ਪੁਸ਼ਟ ਰੱਖਦੇ ਸਾਡੇ ਕਈ ਮਹਾਤਮਾ ਨੇ ਵਿਚਾਰ ਮਾਰਨ ਸਾਦਗੀ ਬਖਸ਼ਣ ਤੋਂ ਸਾਧ ਸੰਗਤ ਦੀ ਭਾਈ ਖੜੀਆ ਜੀ ਉੱਥੇ ਰੁਕ ਗਏ ਸੁਖਮਨੀ ਸਾਹਿਬ ਦਾ ਪਾਠ ਪੂਰਾ ਕਰਕੇ ਕਹਿਣ ਲੱਗੇ ਫਕੀਰਾ ਇੱਧਰ ਨੂੰ ਨਿਗਾਹ ਮਾਰ ਸਾਹਮਣੇ ਉੱਚੀ ਛੋਟੀ ਪਹਾੜੀ ਹੈ ਕੀ ਵੇਖਦਾ ਸਾਰੀ ਪਹਾੜੀ ਸੋਨੇ ਦੀ ਬਣਾ ਦਿੱਤੀ ਭਾਈ ਕਿਹੜੇ ਖੜੀਏ ਨੇ ਨਿਗਾਹ ਪਾ ਕੇ ਨਿਗਾਹ ਪਾ ਕੇ ਸੋਨੇ ਦੀ ਬਣਾ ਦਿੱਤੀ ਜਿਹੜੇ ਉੱਤੇ ਪੱਥਰ ਰੇਤ ਜਿਹੜੇ ਪੱਥਰ ਛੋਟੇ ਛੋਟੇ ਸਨ ਉਹ ਹੀਰੇ ਬਣਾ ਦਿੱਤੇ ਫਕੀਰ ਸਮਝ ਗਿਆ ਜਿਹਨੂੰ ਪਤਾ ਹੁੰਦਾ ਇਸ ਮਾਰਗ ਦਾ ਉਹ ਗਿਆਨ ਹੁੰਦਾ ਥੋੜੀ ਬਹੁਤੀ ਸੋਝੀ ਹੁੰਦੀ ਹੈ ਵੀ ਇਹਦੇ ਵਿੱਚ ਕਿੰਨੀ ਕੁ ਕਣੀ ਹੈ ਚਰਨ ਫੜਨੇ ਕਹਿੰਦਾ ਸਿੱਖਾ ਮਾਫ਼ ਕਰੀ ਮੈਨੂੰ ਨੀ ਪਤਾ ਏਡੀ ਵੱਡੀ ਅਵਸਥਾ ਦਾ ਤੂੰ ਮਾਲਕ ਹੈ ਮੈਂ ਤਾਂ ਭੁੱਲ ਗਿਆ ਤੇਰਾ ਨਿਵਾਸ ਵੇਖ ਕੇ ਭਾਈ ਖੜੀਆ ਜੀ ਨੇ ਪਤਾ ਕਿਹੜੀ ਪੰਕਤੀ ਪੜ੍ਹੀ ਆਪਾਂ ਥੋੜੀ ਜਿਹੀ ਗੱਲ ਚ ਡੋਲ ਜਾਂਦੇ ਹਾਂ ਆਹ ਕੋਈ ਫੂਕਾਂ ਮਾਰ ਕੇ ਦੇ ਦੇਵੇ ਧਾਗੇ ਬਣਾ ਕੇ ਦੇ ਦੇਵੇ ਥੋੜੀ ਜਿਹੀ ਸ਼ਕਤੀ ਦਿਖਾ ਦੇਵੇ ਸਾਰਾ ਕੁਝ ਛੱਡ ਕੇ ਉਹਦੇ ਮਗਰ ਸਿਰ ਰੱਖਣ ਲੱਗ ਪਈਦਾ ਭਾਈ ਖੜੀਏ ਨੇ ਪੰਕਤੀ ਪੜ੍ਹੀ ਜੇ ਧਰਤੀ ਸਭ ਕੰਚਨ ਕਰਦੀ ਜਾ ਬਈ ਨਾਲ ਹੈ ਆਪਣਾ ਭਾਇਆ ਨਾਮ ਕਹਿੰਦੇ ਇੰਨੀ ਸ਼ਕਤੀ ਵਾਲਾ ਮਿਲ ਨਹੀਂ ਸਕਦਾ ਪਰ ਜੇ ਸਿੱਖਾ ਮਿਲਦੀ ਜਾਵੇ ਸਾਰੀ ਧਰਤੀ ਨੂੰ ਨਿਗਾਹ ਮਾਰ ਕੇ ਸੋਨੇ ਦੀ ਵੀ ਬਣਾ ਦੇਵੇ ਨਾ ਤਾਂ ਵੀ ਕਹਿੰਦੇ ਉਹਦੇ ਉੱਤੇ ਪਤੀਜਣਾ ਨੀ ਕਦੇ ਭੁੱਲ ਕੇ ਵੀ ਨੀ ਉਹਦੇ ਮਗਰ ਲੰਘਣਾ ਨਾਮ ਤੋਂ ਬਿਨਾਂ ਕਿਸੇ ਨਾਲ ਪ੍ਰੇਮ ਨਹੀਂ ਕਰਨਾ ਐਸਾ ਸਿੱਖੀ ਜੀਵਨ ਕਹਿੰਦੇ ਸ਼ਾਹੀ ਫਕੀਰ ਮੀਆਂ ਦਾਲੋ ਨਾਮ ਸੀ ਸਰਸ ਮਾਫ਼ ਕਰਨਾ ਸੁੰਦਰ ਸ਼ਾਹ ਫਕੀਰ ਬਾਬਾ ਵਿਧੀ ਚੰਦ ਜੀ ਨੂੰ ਮਿਲਿਆ ਸਾਈ ਮੀਆਂ ਦੌਲਾ ਇਹਨਾਂ ਦਾ ਨਾਮ ਸੀ ਜਿਹੜੇ ਭਾਈ ਖੜੀਆ ਜੀ ਨੂੰ ਮਿਲੇ ਖਿਮਾ ਕਰਨੀ ਸਾਧ ਸੰਗਤ ਜੀ ਵਿਸਰ ਕੇ ਨਾਮ ਸੁੰਦਰ ਸ਼ਾਹ ਲਿਆ ਗਿਆ ਸੋ ਉਸ ਵਕਤ ਭਾਈ ਸਾਹਿਬ ਨੇ ਗੁਰਬਾਣੀ ਦੀ ਇਹ ਪੰਕਤੀ ਪੜ੍ਹੀ ਕਹਿਣ ਲੱਗੇ ਭਾਈ ਜਿਹੜਾ ਜੀਵਨ ਦੇ ਵਿੱਚ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਰਖੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀ ਬੀਜੇ ਕਹਿੰਦੇ ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਦੇ ਦੇ ਤੇ ਗਰੀਬੀ ਲਿਬਾਸ ਧਾਰਨ ਕਰਕੇ ਰੱਖ ਗਰੀਬੀ ਨਿਮਰਤਾ ਧਾਰਨ ਕਰਕੇ ਰੱਖ ਗਰੀਬੀ ਲਿਬਾਸ ਰੱਖ ਲੋਕਾਂ ਨੂੰ ਦਿਖਾਉਂਦਾ ਨਾ ਫਿਰ ਕਹਿੰਦੇ ਹਲ ਵਾਹ ਕੇ ਸੁਹਾਗਾ ਤਾਂ ਦਿੰਦਾ ਜਾਨਵਰ ਕਿਤੇ ਦਾਣੇ ਚੁੱਪ ਨਾ ਲੈਣ ਖੇਤੀ ਨਾ ਉੱਜੜ ਜਾਏ ਇਸੇ ਤਰ੍ਹਾਂ ਕਹਿੰਦੇ ਜਿਹੜੇ ਆ ਲੋਕ ਹੈ ਸੰਸਾਰ ਦੇ ਸੁੱਖ ਹੈ ਇਹ ਲੋਕ ਜਿਹੜੇ ਆ ਭਾਈ ਇਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਆ ਮਕਾਨਾਂ ਨੂੰ ਜਾਨਵਰ ਕਹਿੰਦੇ ਲੁੱਟ ਕੇ ਲੈ ਜਾਂਦੇ ਆ ਕਮਾਈ ਨੂੰ ਸੰਤੋਖ ਦਾ ਸੁਹਾਗਾ ਦੇ ਐਵੇਂ ਨਾ ਮੰਗੀ ਜਾ ਸੇਵਾ ਸੋਰੀ ਮੰਗਣ ਬਹੁਤਾ ਮੈਂ ਨਾ ਪਾ ਲੈ ਤੋਹਫਾ ਤਾਂ ਕਹਿੰਦਾ ਜਲਦੀ ਸਾਰੇ ਟੁੱਟੇ ਆ ਅੱਜ ਜੇ ਨਾ ਮੇਰਾ ਕੰਮ ਕੀਤਾ ਮੇਰੀ ਸ਼ਰਧਾ ਟੁੱਟ ਜਾਏਗੀ ਕਹਿੰਦੇ ਨਹੀਂ ਨਾਮ ਜਪ ਸੰਤੋਖ ਰੱਖ ਥੋੜਾ ਬਹੁਤਾ ਗਰੀਬੀ ਲਿਬਾਸ ਧਾਰਨ ਕਰਕੇ ਰੱਖ ਕਹਿੰਦੇ ਮੀਆਂ ਦੌਲਾ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਗਰੀਬੀ ਲਿਬਾਸ ਰੱਖਣਾ ਮਹਾਂਪੁਰਖਾਂ ਦੇ ਹਿਰਦੇ ਨੂੰ ਐਸਾ ਬਾਣ ਲੱਗਾ ਕਹਿੰਦੇ ਕਈ ਵਾਰੀ ਇਹ ਬਚਨ ਕਹਿਣਾ ਕਹਿੰਦੇ ਸਿੱਖ ਦਾ ਜੀਵਨ ਭਾਈ ਖੜੀਏ ਵਰਗਾ ਹੋਣਾ ਚਾਹੀਦਾ ਉਹਨਾਂ ਨੇ ਆਪਣਾ ਜੀਵਨ ਉਵੇਂ ਹੀ ਬਣਾ ਕੇ ਰੱਖਿਆ ਸਾਧ ਸੰਗਤ ਕੋਈ ਸ਼ੱਕ ਨਹੀਂ ਸੀ ਇਸ ਗੱਲ ਵਿੱਚ ਇੰਨੀ ਗਰੀਬੀ ਜਿਹਨਾਂ ਨੇ ਦਰਸ਼ਨ ਕੀਤੇ ਤੁਸੀਂ ਜਾਣਦੇ ਹੋ ਜਿਹਨਾਂ ਨੇ ਵੇਖਿਆ ਤੁਸੀਂ ਜਾਣਦੇ ਹੋ ਜਿਹਨਾਂ ਦੇ ਨੇੜੇ ਹੋ ਕੇ ਧੱਕਿਆ ਨਾ ਮਾਇਆ ਦਾ ਮੋਹ ਨਾ ਪਦਾਰਥਾਂ ਦਾ ਮੋਹ ਨਾ ਸੰਸਾਰ ਦੀ ਵਡਿਆਈ ਦਾ ਮੋਹ ਦੁਨੀਆਂ ਨੇ ਨਿੰਦਿਆ ਕੀਤੀ ਸਾਰਾ ਪੁਰਾਣੇ ਸਿੰਘਾਂ ਨੂੰ ਪਤਾ ਬੈਠੇ ਹੈ ਜਿਨ ਜਦੋਂ ਨਿੰਦਿਆ ਉਹਨਾਂ ਦੀ ਹੋਈ ਧਰਤਾਂ ਤੇ ਵੀ ਮੱਥਾ ਟੇਕਣ ਤੋਂ ਰੋਕ ਦਿੰਦੇ ਸਨ ਸਾਡੇ ਭਰਾ ਉਦੋਂ ਵੀ ਪਰਵਾਹ ਨਾ ਕੀਤੀ ਤੇ ਜਦੋਂ ਸਾਧ ਸੰਗਤ ਜੀ ਫਿਰੋਜ਼ਪੁਰ ਜੇਲ੍ਹ ਵਿੱਚੋਂ ਟੁੱਟ ਕੇ ਆਏ ਮਹਾਂਪੁਰਖ ਫਿਰੋਜ਼ਪੁਰ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਸੰਗਤਾਂ ਦੋਨੋਂ ਪਾਸੇ ਹਾਰ ਲੈ ਕੇ ਖੜੀਆਂ ਸਨ ਤੇ ਅੰਮ੍ਰਿਤਸਰ ਸਾਹਿਬ ਨਮਸਕਾਰ ਕਰਕੇ ਜਦੋਂ ਮਹਿਤੇ ਆਏ ਦੋਨੋਂ ਪਾਸੇ ਸੰਗਤਾਂ ਫੁੱਲਾਂ ਦੀ ਵਰਖਾ ਕਰਦੀਆਂ ਆ ਰਹੀਆਂ ਸਨ ਕਹਿਣ ਲੱਗੇ ਭਾਈ ਸਿੰਘਾਂ ਦੇ ਮਨ ਵਿੱਚ ਖਿਆਲ ਆ ਗਿਆ ਵੀ ਸੰਗਤਾਂ ਦਾ ਇੰਨਾ ਪ੍ਰਤਾਪ ਜਦੋਂ ਮਹਿਤੇ ਅੰਦਰ ਗੁਰਦੁਆਰੇ ਸਾਹਿਬ ਮੱਥਾ ਟੇਕਣ ਲਈ ਬੜੇ ਮੱਥਾ ਟੇਕ ਕੇ ਬਾਅਦ ਆ ਕੇ ਸਿੰਘਾਂ ਨੂੰ ਕਹਿੰਦੇ ਐਵੇਂ ਨਾ ਭੁਲੇਖਾ ਰੱਖਿਓ ਵੀ ਇਹ ਜਰਨੈਲ ਸਿੰਘ ਦਾ ਪ੍ਰਤਾਪ ਹੈ ਜਰਨੈਲ ਸਿੰਘ ਦਾ ਸਤਿਕਾਰ ਹੁੰਦਾ ਕਹਿੰਦੇ ਇਹ ਤਾਂ ਕੰਮ ਦੀ ਧਰਤੀ ਟਕਸਾਲ ਹੈ ਉਹ ਨਿਮਾਣਿਆਂ ਨੂੰ ਮਾਣ ਦੇ ਰਿਹਾ ਇਹ ਤਾਂ ਜਿਹੜਾ ਕਿਣਕਾ ਕੁਮਾਰ ਹੈ ਆਪਣੇ ਤੋਂ ਗੁਰਸਿੱਖੀ ਦੀ ਰਹਿਤ ਰਖਾਉਂਦੇ ਹੈ ਉਹਦਾ ਸਤਿਕਾਰ ਮਹਾਰਾਜ ਕਰਾਉਂਦੇ ਸਰੀਰਾਂ ਦਾ ਹੱਡ ਚੱਪ ਦਾ ਕੋਈ ਸਤਿਕਾਰ ਨਹੀਂ ਕਹਿੰਦੇ ਐਵੇਂ ਨਿਮਾਣ ਵਿੱਚ ਫੁੱਲ ਫੁੱਲ ਕੇ ਬੈਠਣਾ ਜਾਣੇ ਅਸੀਂ ਨਿਮਰਤਾ ਦੀ ਮੂਰਤ ਮਹਾਂਪੁਰਖ ਸਨ ਸੋ ਸੰਗਤ ਤੋਂ ਬਾਹਰ ਇਹ ਹੈ ਇੱਥੇ ਵਿਚਾਰ ਚੱਲ ਰਹੀ ਹੈ ਕਿ ਭਾਈ ਐਵੇਂ ਕੱਚਿਆਂ ਦੇ ਮਗਰ ਡੋਲਦੇ ਫਿਰਨਾ ਐਵੇਂ ਨਹੀਂ ਦੇਹਧਾਰੀਆਂ ਦੇ ਮਗਰ ਲੱਗੇ ਫਿਰਨਾ, ਅਗਿਆਨੀ ਬਣ ਕੇ ਪੱਕੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਹੈ ਉਹਨਾਂ ਦੀ ਸੰਗਤ ਕਰਨਾ, ਨਾਮ ਜਪਣ ਵਾਲਿਆਂ ਦੀ ਜਿਹੜੇ ਗੁਰਮੁਖ ਹੈ ਉਹਨਾਂ ਦਾ ਸਤਿਕਾਰ ਖਾਲਸਾ ਜੀ ਕਰਨਾ, ਜਿਹਨਾਂ ਨੇ ਕਰਨੀ ਕਮਾਈ ਹੈ। ਬਚਨ ਚੱਲ ਰਿਹਾ ਸੀ ਕਰਨੀ ਦਾ, ਕਰਨੀ ਵਾਲੇ ਦਾ ਸਤਿਕਾਰ ਰੱਜ ਰੱਜ ਕੇ ਕਰਨਾ, ਜਿਹੜਾ ਪਖੰਡੀ ਉਹਦੇ ਨੇੜੇ ਦੀ ਵੀ ਨਹੀਂ ਕਦੇ ਲੰਘਣਾ, ਭੁੱਲ ਕੇ ਵੀ ਨੇੜੇ ਨਹੀਂ ਜਾਣਾ। ਜਿਹੜੇ ਪੂਰੇ ਸੰਤ ਹੈ ਜਿਹਨਾਂ ਦੀ ਅਵਸਥਾ ਜਿਹਨਾਂ ਸਾਸਕਰ ਆਸਣਾ ਵਿਸਰੈ ਹਰ ਨਾਮਾ ਮਨਮੰਤ ਭਰਨ ਸ੍ਰੀ ਨਾਨਕਾ ਪੂਰਨ ਸੋਈ ਸੰਤ, ਉਹਨਾਂ ਦੀ ਸੰਗਤ ਕਰ, ਉਹਨਾਂ ਗੁਰਮੁਖਾਂ ਦੀ ਸੰਗਤ ਕਰ। ਕਹਿੰਦੇ ਜੇ ਤੂੰ ਉਹਨਾਂ ਨੂੰ ਨਹੀਂ ਵੇਖਿਆ, ਉਹਨਾਂ ਦੀ ਸੰਗਤ ਨਹੀਂ ਕੀਤੀ ਜਿਹਨਾਂ ਦੀ ਐਸੀ ਅਵਸਥਾ ਆਵੇ ਸਾਹਿਬ ਚਿੱਤ ਪੇਰਿਆ ਭਗਤਾਂ ਨਿਠਿਆ ਮਨ ਕੀ ਕੱਟਿਆ ਮੈਂ ਸਭ ਸੰਤ ਉੱਠਿਆ। ਕਹਿੰਦਾ ਤੇਰੇ ਭਗਤਾਂ ਨੂੰ ਵੇਖ ਕੇ ਐ ਮਾਲਕ ਦਰਸ਼ਨ ਕਰਕੇ ਮਨ ਦਰਸ਼ਨ ਦਿੱਤੇ ਰਹਿਣ ਜੋਗਾ ਜੀਓ, ਜਨਮਾਂ ਜਨਮਾਂ ਦੇ ਦੁੱਖ ਲੈ ਕੇ ਜਨਮਾਂ ਜਨਮਾਂ ਦੀ ਭਟਕਣਾ ਮਿਲਦੀ, ਮਨ ਠੰਡਾ ਠਾਰ ਹੋ ਗਿਆ, ਦਰਸ਼ਨ ਕਰਕੇ ਪਾਪ ਨਿਵਿਰਤ ਹੋ ਜਾਂਦੇ ਹੈ। ਇੱਕ ਸਿੰਘ ਅਮਰੀਕਾ ਚ ਭਾਈ ਸ਼ਰਮਜੀਤ ਸਿੰਘ ਨੇ ਬਚਨ ਸੁਣਾਇਆ, ਕਹਿੰਦੇ ਜਵਾਨੀ ਸੀ ਘਰ ਵਿੱਚ ਮਾਇਆ ਸੀ, ਸ਼ਰਾਬ ਰੱਜ ਕੇ ਪੀਣੀ, ਵਧੀਆ ਐਸ਼ ਪ੍ਰਸਤੀਆਂ ਕਰਨੀਆਂ, ਨੌਜਵਾਨ ਇਕੱਠੇ ਹੋ ਕੇ ਅਸੀਂ ਕਾਲਜ ਦੇ ਕਹਿੰਦੇ ਵੀ ਭਿੰਡਰਾਂ ਵਾਲੇ ਸੰਤ ਸੁਣੇ ਚੱਲੀਏ ਗਏ। ਕਹਿੰਦੇ ਅਸੀਂ ਦਰਬਾਰ ਸਾਹਿਬ ਚਲੇ ਗਏ, ਗਏ ਤਾਂ ਹੋਰ ਖਿਆਲ ਨਾਲ ਸੀ, ਕਹਿੰਦੇ ਮਹਾਂਪੁਰਖ ਸ੍ਰੀ ਗੁਰੂ ਨਾਨਕ ਵਾਸਤੇ ਬੈਠੇ ਸਿੰਘਾਂ ਨਾਲ ਬਚਨ ਕਰ ਰਹੇ ਸਨ, ਬਚਨ ਕਰਦੇ ਆ ਕਿਸੇ ਦੀ ਸ਼ਰਾਬ ਛਕਾ ਰਹੇ ਆ, ਕਿਸੇ ਦੇ ਨਸ਼ੇ, ਕਿਸੇ ਦੇ ਕੇਸ, ਕਿਸੇ ਨੂੰ ਅੰਮ੍ਰਿਤਧਾਰੀ ਬਣਨ ਦੀ ਪ੍ਰੇਰਣਾ ਦੇ ਰਹੇ ਆ। ਕਿੰਨਾ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਲੱਖਾਂ ਦੇ ਨਸ਼ੇ ਛਡਾਏ, ਸਾਰਾ ਦਿਨ ਇਸੇ ਸੇਵਾ ਵਿੱਚ ਉਹਨਾਂ ਦਾ ਲੱਗਦਾ ਸੀ। ਕਹਿੰਦੇ ਮੈਂ ਕੋਲੇ ਜਾ ਕੇ ਫਤਿਹ ਬੁਲਾਈ, ਕਹਿੰਦੇ ਪੜਾਕੂ ਆ ਗਏ, ਇਹ ਸ਼ਬਦ ਆਮ ਕਹਿਦਾ ਕਰਦੇ ਸਨ ਪੁਰਾਣੇ ਸਿੰਘਾਂ ਨੂੰ ਪਤਾ ਇਸ ਗੱਲ ਦਾ। ਕਹਿੰਦੇ ਤੁਹਾਡੇ ਦਰਸ਼ਨ ਕਰਨਾ ਹੈ, ਕਹਿੰਦੇ ਦਰਸ਼ਨ ਤਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਕਰੋ, ਮਨੁੱਖਾਂ ਦੇ ਦਰਸ਼ਨ ਥੋੜੋ ਕਰੀਦੇ ਹੈ। ਕਹਿੰਦੇ ਕੋਈ ਬਚਨ ਨੀ, ਮੈਨੂੰ ਨੀ ਕਿਹਾ ਤੂੰ ਸ਼ਰਾਬ ਛੱਡ ਨਸ਼ੇ ਛੱਡ। ਕਹਿੰਦੇ ਕੋਲੇ ਇੱਕ ਸੰਤਰਾ ਪਿਆ ਸੀ ਮਹਾਂਪੁਰਖਾਂ ਦੇ ਮੰਜੇ ਤੇ, ਚੁੱਕ ਕੇ ਕਹਿੰਦੇ ਮੈਨੂੰ ਦੇ ਤਾ, ਮੈਂ ਸਤਿਕਾਰ ਨਾਲ ਅੱਗੇ ਜਾ ਕੇ ਹੱਥ ਕਰਕੇ ਲੈ ਲਿਆ, ਕੋਈ ਮੈਨੂੰ ਗਿਆਨ ਨੀ, ਬਿਲਕੁਲ ਬੇਸਮਝ ਜਿਵੇਂ ਮਨੁੱਖਾਂ ਦਾ ਸੁਭਾਅ ਹੋ ਗਿਆ। ਦਰਬਾਰ ਸਾਹਿਬ ਤੋਂ ਬਾਹਰ ਆ ਕੇ ਸੰਤਰਾ ਛਿੱਲ ਕੇ ਛਕਿਆ, ਕਹਿੰਦੇ ਸ਼ਕਲ ਸਾਰੀ ਸ਼ਰਾਬ ਵੱਲੋਂ ਨਫ਼ਰਤ ਹੋ ਗਈ, ਅੱਜ ਤੁਹਾਨੂੰ ਜ਼ਿੰਦਗੀ ਚ ਸ਼ਰਾਬ ਨਹੀਂ ਪੀਣੀ। ਸ਼ਕਲ ਸਾਰੀ ਗੁਰਮੁਖ ਦੀ ਕਰਨੀ ਦਾ ਅਸਰ। ਕਹਿੰਦੇ ਚੌਥੇ ਦਿਨ ਜਾ ਕੇ ਮੈਂ ਅੰਮ੍ਰਿਤ ਛਕ ਲਿਆ ਸੀ, ਬਿਨਾਂ ਬਚਨ ਕੀਤਿਆਂ ਉਹਨਾਂ ਨੇ ਐਸੀ ਅੰਮ੍ਰਿਤ ਦੀ ਦ੍ਰਿਸ਼ਟੀ ਪਾਈ ਕਹਿੰਦੇ ਮੇਰੇ ਉੱਤੇ। ਸੋ ਸਾਧ ਸੰਗਤ ਪ੍ਰਭੂ ਦੇ ਪਿਆਰਿਆਂ ਦੀ ਐਸੀ ਅਵਸਥਾ, ਐਸੀ ਕਰਨੀ ਪੂਰੇ ਸੰਤਾਂ ਦੀ ਹੁੰਦੀ ਹੈ ਜਿਹੜੇ ਮਹਾਂਪੁਰਖ ਹੁੰਦੇ ਹੈ। ਸੋ ਉਹਨਾਂ ਨੂੰ ਦੇਖ ਕੇ ਵਾਹਿਗੁਰੂ ਚੇਤੇ ਆਉਂਦਾ
ਹੈ।
ਭਗਤ ਨਾਮ ਦੇਵ ਜੀ ਕਹਿੰਦੇ ਆ ਕਿਵੇਂ ਪ੍ਰਾਪਤ ਕਰੇਗਾ ਵਾਹਿਗੁਰੂ ਪਿਆਰੇ
ਨੂੰ।
ਜਿਹੜੇ ਭਗਵੰਤ ਵਾਹਿਗੁਰੂ ਦੇ ਭਗਤ ਹੈ ਨਾ, ਭਗਤੀ ਕਰਨ ਵਾਲੇ, ਭਗਤਾਂ ਦੀ ਚਾਲ ਰਾਲੀ ਚਾਲਣ ਰਾਲੀ ਭਗਤਾ ਕੇਰੀ ਬਿਰਮ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਪਰ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਆ ਤਿੱਖੀ ਵਾਲੋ ਨੀਂਗੀ ਏਕ ਮਾਰਗ ਜਾਣਾ, ਐਸੇ ਭਗਤ ਹੈ। ਆਮ ਨੀ ਮੇਰੇ ਵਰਗਾ ਵੀ ਭਗਤ ਭਗਤ ਕਹਾਈ ਜਾਵੇ, ਇਹ ਭਗਤ ਜਿਹੜੇ ਹੈ ਭਗਵੰਤ ਵਾਹਿਗੁਰੂ ਦੇ ਜਿਹੜੇ ਭਗਤ ਹੈ ਉਹਨਾਂ ਦੀ ਸੰਗਤ ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਵਾਹਿਗੁਰੂ ਨੂੰ ਪ੍ਰਾਪਤ ਕਰੇਗਾ। ਭਗਤ ਜੀ ਨੇ ਕਿਉਂ ਕਹਿ ਕੇ ਪ੍ਰਸ਼ਨ ਕਰ ਦਿੱਤਾ, ਨਹੀਂ ਪ੍ਰਾਪਤ ਕਰ ਸਕਦਾ ਉਹਨਾਂ ਦੀ ਸੰਗਤ ਕਰ। ਭਾਈ ਗਿਰੀ ਚੰਦ ਸਾਹਿਬ ਜੀ ਨੇ ਵੀ ਮੰਗਿਆ ਸੀ ਛੇਵੇਂ ਪਾਤਸ਼ਾਹ ਜੀ ਤੋਂ, ਸੱਚੇ ਪਾਤਸ਼ਾਹ ਤਰੁੱਠੇ ਹੋ ਮਹਾਰਾਜ, ਕਹਿਣ ਲੱਗੇ ਭਾਈ ਗਿਰੀ ਚੰਦ ਲੈ ਲੈ ਕੁਝ ਮੰਗ ਲੈ, ਕਹਿੰਦੇ ਨਹੀਂ ਮਹਾਰਾਜ ਸਭ ਕੁਝ ਹੀ ਦਿੱਤਾ। ਕਹਿੰਦੇ ਨਹੀਂ ਕੁਝ ਤਾਂ ਤੈਨੂੰ ਦੇਣਾ ਹੀ ਹੈ, ਪ੍ਰਸੰਨਤਾ ਬਹੁਤੀ ਹੈ ਤੇਰੇ ਉੱਤੇ। ਕਹਿੰਦੇ ਫਿਰ ਮਹਾਰਾਜ ਜੇ ਤਰੁੱਠ ਕੇ ਬਹੁਤੀ ਪ੍ਰਸੰਨਤਾ ਦੇ ਘਰ ਵਿੱਚ ਆਏ ਹੋ ਤਾਂ ਇਹ ਕਿਰਪਾ ਕਰਦੇ ਹੋ, ਇਹ ਬਖਸ਼ਿਸ਼ ਕਰਦੇ ਹੋ, ਇਹ ਰਹਿਮ ਕਰਦੇ ਹੋ, ਕੀ ਕਰਦੇ ਹੋ? ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮ ਦਾ ਮਹਾਰਾਜ ਗੁਰਮੁਖਾਂ ਦਾ ਮੇਲ ਮਿਲਦਾ ਰਹੇ, ਸਾਧੂਆਂ ਦੀ ਸੰਗਤ, ਨਾਮ ਦਾ ਰੰਗ ਤੇ ਨਿਸ਼ਚਾ ਭੰਗ ਭਰੋਸਾ ਨਾ ਕਦੇ ਮੇਰਾ ਡੋਲੇ, ਇਹ ਚਾਰ ਦਾਤਾਂ ਬਖਸ਼ ਦਿਓ। ਇਉਂ ਪਿਆਰਿਆਂ ਨੂੰ ਮਿਲਣਾ ਭਾਈ ਕਿਵੇਂ ਪਾਏਗਾ? ਵਾਹਿਗੁਰੂ ਨੂੰ ਨਹੀਂ ਪਾ ਸਕਦਾ ਜੇ ਨਾ ਤੈਨੂੰ ਐਸੇ ਵਾਹਿਗੁਰੂ ਦੇ ਪਿਆਰੇ ਮਿਲੇ। ਇਹ ਸਲੋਕ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ, ਇੱਕ ਸਲੋਕ ਸਾਰੇ ਕਬੀਰ ਸਾਹਿਬ ਜੀ ਦੇ ਸਲੋਕਾਂ
ਵਿੱਚੋਂ।
ਧੰਨ ਭਗਤ ਰਵਿਦਾਸ ਸਾਹਿਬ ਜੀ, ਕੈਸੀ ਅਵਸਥਾ ਦੇ ਮਾਲਕ ਮਹਾਂਪੁਰਖ, ਹੱਥਾਂ ਨਾਲ ਜੋੜੇ ਕੱਢਣੇ ਤੇ ਸਾਧ ਸੰਗਤ ਦੀ ਦਮੜੀ ਚਮੜੀ ਦੀ ਜੇ ਕੋਈ ਮਿਲਣੀ ਉਹ ਵੀ ਸੰਗਤ ਦੀ ਸੇਵਾ ਵਿੱਚ ਹੀ ਲਾ ਦੇਣੀ ਹੈ। ਐਸੇ ਮਹਾਂਪੁਰਖ ਧੰਨ ਭਗਤ ਰਵਿਦਾਸ ਜੀ ਕਹਿੰਦਾ ਵੈਰਾਗਮਈ ਉਪਦੇਸ਼ ਦੇ ਰਹੇ ਆਪਾਂ ਨੂੰ, ਕਹਿੰਦੇ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਹੈ ਸੋ ਉਹ ਭਾਈ ਹੀਰੇ ਦੀ ਤਰ੍ਹਾਂ ਅਮੋਲਕ ਹੈ। ਐਸੇ ਅਮੋਲਕ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਤਿਆਗ ਕੇ
ਆਪ
ਮੁਹਰਾਂ ਦੇ ਉੱਤੇ ਆਸਾਂ ਲਾਈ ਬੈਠਾ, ਟੇਕਾ ਲਾਈ ਬੈਠਾ, ਇੱਥੋਂ ਵੀ ਮੇਰਾ ਕਾਰਜ ਹੋਜੂ ਪੂਰਾ, ਇੱਥੋਂ ਵੀ ਹੋਜੂ, ਉੱਥੇ ਵੀ ਚਲਿਆ ਗਿਆ, ਗੁੱਬੇ ਨੂੰ ਵੀ ਮੱਥਾ ਟੇਕ ਲਿਆ, ਕਬਰਾਂ ਨੂੰ ਵੀ ਟੇਕ ਲਿਆ ਤੇ ਥਾਂ ਥਾਂ ਜਾ ਕੇ ਮੱਥੇ ਰਗੜੀ ਗਿਆ। ਕਿੰਨੀ ਦ੍ਰਿੜਤਾ ਵਾਲਾ ਭਗਤ ਜੀ ਦਾ ਉਪਦੇਸ਼ ਹੈ। ਕਹਿੰਦੇ ਆਹ ਮੁਹਰਾਂ ਦੇ ਉੱਤੇ ਆਸਾਂ ਲਾਈ ਬੈਠਾ ਹੈ ਜੀਵ ਸਾਹਿਬ ਜੀ ਕਹਿੰਦੇ ਉਹ ਮਨੁੱਖ ਦੋ ਜਗ ਨਾਕਾਂ ਨੂੰ ਜਾਣਗੇ, ਨਾਕਾਂ ਦੀ ਅੱਗ ਵਿੱਚ ਸੜਨਗੇ। ਜਿਹੜੇ ਵਾਹਿਗੁਰੂ ਨੂੰ ਛੱਡ ਕੇ ਮਨੁੱਖਾਂ ਦੇ ਦਰਾਂ ਤੇ ਜਾਂ ਜਿਹੜੀਆਂ ਥਾਵਾਂ ਤੇ ਜਾਣ ਦਾ ਹੁਕਮ ਨੀ ਉਹਨਾਂ ਥਾਵਾਂ ਤੇ ਜਾ ਕੇ ਆਪਣੇ ਸਿਰ ਰਗੜਦੇ ਆ, ਅੰਮ੍ਰਿਤਧਾਰੀ ਹੋ ਕੇ ਵੀ ਕਈ ਬੰਦੇ ਸਾਧ ਸੰਗਤ ਜੀ ਦੇ ਧਾਰੀਆਂ ਦੇ ਜਾਈ ਜਾਂਦੇ ਆ, ਕਬਰਾਂ ਮੜੀਆਂ ਮਸਾਣੀਆਂ ਵਿੱਚ ਥਾਂ ਥਾਂ ਹੀ ਤੁਰੇ ਫਿਰਦੇ ਆ। ਸੋ ਭਗਤ ਰਵਿਦਾਸ ਜੀ ਕਹਿੰਦੇ ਸੱਤ ਪੱਖ ਹੈ, ਮੈਂ ਸੱਤ ਵਕਤਾਂ ਝੂਠ ਨਹੀਂ ਬੋਲਦਾ, ਇਹ ਸੱਚਾ ਬਚਨ ਕਹਿੰਦੇ ਭਗਤ ਰਵਿਦਾਸ ਜੀ। ਕਹਿੰਦੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਮੁਕਤੀ ਦੀ ਆਸ ਨਾ ਰੱਖੀ, ਮੁਕਤੀ ਨੀ ਤੈਨੂੰ ਮਿਲਣੀ, ਜਿੱਥੇ ਮਰਜ਼ੀ ਦੁਨੀਆਂ ਚ ਦੌੜ ਨਹੀਂ। ਕਹਿੰਦੇ ਹੋਏਗਾ ਕਿ ਨਰਕਾਂ ਦੀ ਅੱਗ ਵਿੱਚ ਹੀ ਸੜੇਗਾ ਜੇ ਵਾਹਿਗੁਰੂ ਦਾ ਦਰ ਛੱਡੇਗਾ। ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਬੀਰ ਸਾਹਿਬ ਸੰਪੂਰਨਤਾ ਕਰ ਰਹੇ ਹੈ। ਕਹਿੰਦੇ ਜੋ ਗ੍ਰਹਿ ਕਰਹਿ, ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇ ਗ੍ਰਹਿ ਉਹ ਗ੍ਰਿਸਤੀ ਗ੍ਰਿਸਤ ਮਾਰਗ ਦੇ ਵਿੱਚ ਪੈਣਾ ਹੈ,
ਕਬੀਰ
ਜੋ ਗ੍ਰਹਿ ਕਰਹਿ ਜੇ ਗ੍ਰਹਿ ਉਹ ਗ੍ਰਿਸਤੀ ਗ੍ਰਿਸਤ ਧਾਰਨ ਕਰਨਾ, ਗ੍ਰਿਸਤੀ ਬਣਨਾ, ਗ੍ਰਿਸਤ ਮਾਰਗ ਦੇ ਵਿੱਚ ਪੈਣਾ, ਫਿਰ ਧਰਮ ਕਾਰਨ ਨਿਗਮ ਦੇ ਵਿੱਚ। ਸੋ ਗਿਰਹੀ ਜੋ ਨਿਗ੍ਰਹ ਕਰੇ ਜਪ ਸੰਜਮ ਭੀਖਿਆ ਕਰੇ ਉਨ ਦਾਨਤਾ ਕਰੇ ਸਰੀਰ ਸੋ ਗਿਰਹੀ ਗੰਗਾ ਕਰ। ਮਹਾਰਾਜ ਕਹਿੰਦੇ ਜਿਹੜਾ ਗ੍ਰਿਸਤੀ ਹੈ ਭਾਈ ਉਹ ਜਪ ਤਪ ਅਤੇ ਸੰਜਮ, ਜਪ ਕਰਨਾ, ਬਾਣੀ ਪਾਣੀ, ਤਪ ਸੇਵਾ ਕਰਨੀ, ਨਿਗ੍ਰਹਿ ਸੁਖ ਗੁਣਾਂ ਨੂੰ ਗ੍ਰਹਿਣ ਕਰਨਾ, ਸੰਜਮ ਵਾਲਾ ਜੀਵਨ ਬਣਾ ਕੇ ਰੱਖਣਾ, ਇਹ ਸਾਰੇ ਗੁਣ ਸੰਗਤ ਦੇ ਵਿੱਚੋਂ ਆ ਕੇ ਭੀਖਿਆ ਦਾਤ ਲੈਣੀ, ਭਿਕਸ਼ਾ ਹੁੰਦੀ ਹੈ ਮੰਗਣੀ, ਸਤਿਗੁਰੂ ਕੋਲੋਂ ਮੰਗਣੀ, ਸੰਗਤ ਕੋਲੋਂ ਮੰਗਣੀ, ਸੰਗਤ ਕੋਲੋਂ ਲੈਣੀ, ਤੇ ਪੁੰਨ ਦਾਨ ਧਰਮ ਦੀ ਖਾਤਰ ਪੁੰਨ ਦਾਨ ਕਰਨਾ। ਪੁੰਨ ਹੁੰਦਾ ਕਿਸੇ ਖਾਸ ਸਮੇਂ ਤੇ ਸਤਿਗੁਰਾਂ ਦੇ ਗੁਰਪੁਰਬਾਂ ਤੇ ਗੁਰਸਿੱਖ ਦਿਹਾੜਿਆਂ ਤੇ, ਦਾਨ ਹਮੇਸ਼ਾ ਹੀ ਧਰਮ ਦੀ ਕਿਰਤ ਵਿੱਚੋਂ ਦ੍ਰਿਸ਼ਟੀ ਕਰਦਾ। ਔਰ ਕਹਿੰਦੇ ਗੰਗਾ ਦੇ ਪਾਣੀ ਵਰਗਾ ਨਿਰਮਲ ਜੀਵਨ ਬਣਾ ਕੇ ਰੱਖੇ ਉਹ ਗ੍ਰਿਸਤੀ ਪੂਜਣ ਯੋਗ ਹੈ, ਧੰਤਾ ਦੇ ਯੋਗ ਹੈ। ਇਸ ਕਰਕੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਜੇ ਗ੍ਰਿਸਤ ਧਾਰਨ ਕਰਨਾ ਤਾਂ ਕਹਿੰਦੇ ਭਾਈ ਧਰਮ ਕਾਰਨ, ਧਰਮ ਦੇ ਅਸੂਲਾਂ ਦੇ ਉੱਤੇ ਚੱਲਣਾ ਕਰ, ਧਰਮ ਤੋਂ ਕਦੇ ਬੇਮੁੱਖ ਨਾ ਹੋ, ਧਰਮ ਦੀ ਮਰਿਆਦਾ ਦੇ ਵਿੱਚ, ਧਰਮ ਦਾ ਕੀ ਹੈ ਮਰਿਆਦਾ ਦੇ ਵਿੱਚ, ਗੁਰਸਿੱਖ ਨੇ ਗੁਰਸਿੱਖੀ ਧਰਮ ਦੀ ਮਰਿਆਦਾ ਦੇ ਵਿੱਚ ਧਰਮ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਚਲਾਉਣਾ ਕਰ, ਨਹੀਂ ਤਾਂ ਵੈਰਾਗ ਫਕੀਰ ਬਣ ਜਾ ਕੇ ਤੇਰੇ ਕੋਲੋਂ ਇੰਨੀ ਸੇਵਾ ਇੰਨਾ ਨਿਯਮ ਇੰਨੀ ਘਾਲਣਾ ਨੀ ਘਾਲੀ ਜਾਂਦੀ, ਫਿਰ ਕਹਿੰਦੇ ਫਕੀਰ ਬਣ ਜਾ।
ਵੈਰਾਗੀ ਬੰਧਨ ਕਰ,
ਕਹਿੰਦਾ ਜੀ ਸੰਸਾਰ ਦੇ ਵਿੱਚ ਕੰਮ ਨੀ ਹੁੰਦਾ ਮੇਰੇ ਵਰਗੇ ਵਿਹਲੜ ਕਹਿੰਦੇ ਹੈ, ਕਹਿੰਦਾ ਕੰਮ ਨੀ ਹੁੰਦਾ, ਚਲੋ ਸਾਧ ਬਣ ਜਾਈਏ। ਸਾਧ ਬਣ ਗਿਆ, ਬਾਬਾ ਜੀ ਦੀ ਪੂਜਾ ਹੋਣ ਲੱਗ ਗਈ, ਇੱਕ ਛੱਡੀ ਹੈ ਸੌ ਸੌ ਚੇਲੀ ਬਣਾ ਲਈ ਸਾਧ ਸੰਗਤ ਦੀ, ਤੇ ਫਿਰ ਚਾਰ ਦੇ ਵਿੱਚ ਪੈ ਗਿਆ, ਕਰਮਾਂ ਦੇ ਵਿੱਚ ਲੱਗ ਗਿਆ। ਉਹਨੂੰ ਵੀ ਕਹਿ ਰਹੇ ਆ ਕਹਿੰਦੇ ਬੈਰਾਗੀ ਬੰਧਨ ਕਰੇ, ਜਿਹੜਾ ਬੈਰਾਗੀ ਫਕੀਰ ਹੋ ਕੇ ਕਹਿੰਦਾ ਗ੍ਰਿਸਤ ਛੱਡਿਆ ਸੀ, ਨਾਮ ਜਪਾਂਗੇ, ਨਾਮ ਤਾਂ ਜਪਿਆ ਨੀ, ਦੁਨੀਆਂ ਸਤਿਕਾਰ ਕਰਨ ਲੱਗੀ, ਭੇਖ ਦੇਖ ਕੇ ਲਿਬਾਸ ਵੇਖ ਕੇ, ਕਹਿੰਦਾ ਫਕੀਰ ਬਣ ਗਿਆ, ਬੈਰਾਗੀ ਹੋ ਗਏ ਅਸੀਂ ਤਾਂ ਸੰਸਾਰ ਤੋਂ ਜੀ, ਕਹਿੰਦੇ ਦੁਨੀਆਂ ਨੇ ਸਤਿਕਾਰ ਕੀਤਾ, ਉਦੋਂ ਵੱਡੇ ਝਟਕਾਂ ਚ ਫਸ ਗਿਆ, ਗ੍ਰਿਸਤ ਤਾਂ ਵਿਚਾਰਾ ਦਸਾਂ ਆਉਂਦੀ ਧਰਮ ਦੀ ਗਿਰਤ ਕਰਦਾ, ਸੰਸਾਰ ਦੇ ਦੁੱਖ ਸੁੱਖ ਝੱਲਦਾ, ਭਾਈ ਉਹਦੇ ਵਿੱਚੋਂ ਵੀ ਦਸਾਂਗ ਦਿੰਦਾ, ਸੇਵਾ ਕਰਦਾ, ਬਾਣੀ ਪੜ੍ਹਦਾ, ਹੋਰ ਜੀਵਾਂ ਨੂੰ ਵੀ ਪਾਲਦਾ, ਕਿੰਨੀ ਮਿਹਨਤ ਕਰਦਾ, ਕਿੰਨੀ ਘਾਲਣਾ ਘਾਲਦਾ, ਉਹ ਧੰਤਾਂ ਦੇ ਯੋਗ ਹੈ। ਤੇ ਜਿਹੜਾ ਭਾਈ ਨਾਮ ਨਹੀਂ ਜਪਦਾ ਉਹ ਤੋਂ ਵੱਡੇ ਬੰਧਨ ਸਹੇੜ ਲਏ, ਵੱਡਾ ਵਿਸਥਾਰ ਕਰ ਲਿਆ, ਸੰਸਾਰ ਦੇ ਬੰਧਨਾਂ ਦੇ ਵਿੱਚ ਪੈ ਗਿਆ ਤੇ ਫਿਰ ਵੈਰਾਗ ਕਿੱਥੋਂ ਰਹਿੰਦਾ? ਸਾਧ ਸੰਗੀ ਵੈਰਾਗ ਤੋਂ ਉੱਠ ਪੁੱਟੀ ਜਾਂਦਾ, ਇਹਦੇ ਫਕੀਰ ਹੋ ਕੇ ਜੇ ਬੰਧਨ ਪਾ ਲਏ, ਇੱਕ ਛੱਡੀ ਹੈ ਸੌ ਸੌ ਚੇਲੀ ਬਣਾ ਲਈ ਮਗਰ ਲਾ ਲਈਆਂ, ਐਸਾ ਮੰਦ ਕਰਮੀ ਜੀਵਨ ਬਣ ਗਿਆ। ਕਬੀਰ ਸਾਹਿਬ ਕਹਿੰਦੇ ਸਭ ਤੋਂ ਵੱਡਾ ਨਿਰਭਾਗਾ ਮਨੁੱਖ ਹੈ, ਉਹਦੇ ਨਾਲੋਂ ਮਾੜੇ ਭਾਗਾਂ ਵਾਲਾ ਹੋਰ ਕੋਈ ਨਹੀਂ, ਦ੍ਰਿਸ਼ਟੀ ਉਹਦੇ ਨਾਲੋਂ ਹਜ਼ਾਰ ਦਰਜੇ ਚੰਗਾ, ਜਿਹੜਾ ਆਪਣੀ ਦਸਾਂ ਮੁਕਤੀ ਕਿਰਤ ਕਰਕੇ ਪਰਉਪਕਾਰ ਤਾਂ ਕਰਦਾ, ਉਹਦੇ ਬਰਾਬਰ ਉਹਦੇ ਤੁਲ ਉਹ ਨਹੀਂ ਹੋ ਸਕਦਾ। ਜੇ ਵੈਰਾਗੀ ਬਣਿਆ ਫਿਰ ਪੂਰਨ ਰੂਪ ਦੇ ਵਿੱਚ ਵੈਰਾਗ ਧਾਰਨ ਕਰ, ਤੇ ਜੇ ਨਹੀਂ ਫਿਰ ਇਹਦੇ ਨਾਲੋਂ ਦ੍ਰਿਸ਼ਟੀ ਲੱਖ ਦਰਜੇ ਚੰਗਾ। ਇਸ ਕਰਕੇ ਤਾਂ ਕਬੀਰ ਸਾਹਿਬ ਜੀ ਨੇ ਭਾਈ ਇਹ ਸ਼ੁਭ ਸਿੱਖਿਆ ਦਿੱਤੀ ਆਪਾਂ ਨੂੰ, ਜੇ ਕਰਕੇ ਸੰਸਾਰ ਦੇ ਵਿੱਚ ਆਉਣਾ ਫਿਰ ਉਹ ਨਾਮ ਧਰਮ ਦਾ ਸੰਸਾਰ ਦਾ, ਤਾਂ ਧਰਮ ਦੇ ਅਨੁਸਾਰ ਜੀਵਨ ਕਰ। ਤੇ ਨਾਲ ਕਹਿੰਦੇ ਰਾਗ ਨਾ ਮੋਹ ਤੋਂ ਰਹਿ ਕਮਲਾ ਕਰ, ਤੇ ਫਿਰ ਜੇ ਵੈਰਾਗੀ ਬਣ ਗਿਆ ਮੈਂ ਉਸ ਵਾਹਿਗੁਰੂ ਦਾ ਰਾਗ ਪ੍ਰੇਮ ਪੈਦਾ ਹੋ ਗਿਆ, ਜਿਹੜੇ ਸੰਸਾਰ ਦੇ ਬੰਧਨ ਤੇਰਾ ਕੀ ਕਰਦੇ ਨੇ, ਦੇਖੋ ਕੱਖ ਨਹੀਂ ਤੇਰਾ ਵਿਗਾੜ ਸਕਦੇ, ਜਿਹਨੂੰ ਕਹਿ ਦਿੰਦਾ ਮੇਰਾ ਕੀ ਕਰ ਲਵੇਗਾ, ਜੰਮਣ ਮਰਨ ਦੇ ਬੰਧਨ ਤੇਰਾ ਕੱਖ ਨਹੀਂ ਵਿਗਾੜ ਸਕਦੇ, ਤੇਰਾ ਕੁਝ ਨਹੀਂ ਕਰ ਸਕਦੇ। ਆਮ ਕਰੋੜ ਹੰਕਾਰ ਦੇ ਕਰਤਾ ਭੁਗਤਾ ਹੰਤਾ ਮਮਤਾ ਦੇ ਜਿਹੜੇ ਬੰਧਨ ਹੈ ਉਹ ਤੇਰਾ ਕੁਝ ਵੀ ਨਹੀਂ ਵਿਗਾੜ ਸਕਦੇ, ਕਿਉਂਕਿ ਉਹ ਜਿਹੜਾ ਸਾਰਿਆਂ ਨੂੰ ਭਾਗ ਲਾਉਣਾ ਵਾਲਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਸਭ ਤੋਂ ਵੱਡਾ ਉਹ ਆ ਕਰਕੇ ਉਹਨਾਂ ਨੂੰ ਪ੍ਰਾਪਤ ਹੋ ਗਿਆ, ਉਹ ਭਗਤਾਂ ਦੇ ਯੋਗ ਹਨ, ਐਸੇ ਪ੍ਰਭੂ ਦੇ ਪਿਆਰੇ। ਸੋ ਸਾਧ ਸੰਗਤ ਇੱਥੇ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਸੰਪੂਰਨ ਹੋਈ ਹੈ। 9 ਨਵੰਬਰ ਤੋਂ ਮੁੰਬਈ ਤੋਂ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਆਰੰਭ ਹੋਈ ਸੀ, ਉਸ ਤੋਂ ਬਾਅਦ ਅੰਦੌਰ, ਅੰਦੌਰ ਤੋਂ ਬਾਅਦ ਰਾਏਪੁਰ, ਫੇਰ ਭਲਈ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਆਪ ਸਾਰੀਆਂ ਸੰਗਤਾਂ ਨੇ ਮਿਲ ਕਰਕੇ ਬਹੁਤ ਪ੍ਰੇਮ ਨਾਲ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਦਾ ਆਨੰਦ ਮਾਣਿਆ। ਮੈਂ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਹਿਰਦੇ ਦੀ ਗਹਿਰਾਈ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ, ਔਰ ਭਲਾਈ ਨਗਰ ਦੀਆਂ ਸੰਗਤਾਂ ਦਾ ਵਿਸ਼ੇਸ਼ ਰੂਪ ਦੇ ਬਹੁਤ ਬਹੁਤ ਧੰਨਵਾਦ, ਦੁਰਗ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਸਾਹਿਬ ਨਗਰ ਭਲਾਈ, ਹੈੱਡ ਗ੍ਰੰਥੀ ਗੁਰਮੁਖ ਪਿਆਰੇ ਭਾਈ ਸਰਬਜੀਤ ਸਿੰਘ ਜੀ, ਪ੍ਰਧਾਨ ਸਰਦਾਰ ਗੁਰਜਿੰਦਰ ਸਿੰਘ ਜੀ, ਸੈਕਟਰੀ ਸਾਹਿਬ ਸਰਦਾਰ ਗੁਰਮੇਜ ਸਿੰਘ ਜੀ, ਜਨਰਲ ਸੈਕਟਰੀ ਸਰਦਾਰ ਗੁਰਮੀਤ ਸਿੰਘ ਜੀ, ਪੀਠ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਜੀ, ਤਹਿਸੀਲ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਰਾਗੀ ਜਥਾ ਭਾਈ ਸਾਹਿਬ ਭਾਈ ਜਵਿੰਦਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਰਸ ਪਿੰਨਾ ਕੀਰਤਨ ਸੰਗਤ ਨੂੰ ਸੁਣਾਇਆ। ਇਸੇ ਤਰ੍ਹਾਂ ਸਾਧ ਸੰਗਤ ਜੀ ਜਥੇਦਾਰ ਸਰਦਾਰ ਚੰਚਲ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਖ ਸਨ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਜਦੋਂ ਬੰਬੇ ਆਉਂਦੇ ਸਨ ਉਦੋਂ ਲਾਲ ਬੱਤੀ ਪ੍ਰੋਗਰਾਮ ਬਣਾਇਆ, ਕਹਿੰਦੇ ਅਸੀਂ ਸਾਨੂੰ ਪਹਿਲਾਂ ਪ੍ਰਬੰਧਕ ਦਾਦਰ ਸ੍ਰੀ ਗੁਰੂ ਸਿੰਘ ਸਭਾ ਤੋਂ ਪ੍ਰੋਗਰਾਮ ਨਾ ਦੇਣ ਵੀ ਤੁਹਾਡੇ ਕੋਲ 100-150 ਸਿੰਘ ਹੈ, ਕਿੱਥੋਂ ਪ੍ਰਸ਼ਾਦਾ ਛਕਾਉਂਗੇ, ਕੀ ਸੇਵਾ ਕਰੋਂਗੇ, ਮਸਾਂ ਮਸਾਂ ਬੇਨਤੀਆਂ ਕਰਕੇ ਪ੍ਰੋਗਰਾਮ ਲਿਆ। ਕਹਿੰਦੇ ਮਹਾਰਾਜ ਦੀ ਐਸੀ ਕਿਰਪਾ ਹੋਈ, ਇੰਨਾ ਉਤਸ਼ਾਹ, 11,000 ਦਾ ਬੜਾ ਇਕੱਠਾ ਹੋਇਆ, ਉਹਦੇ ਵਿੱਚੋਂ 8,500 ਮਹਾਂਪੁਰਖਾਂ ਨੂੰ ਸੇਵਾ ਲਈ ਉਦੋਂ ਸੇਵਾ ਦਿੱਤੀ ਸੀ, ਬੜੇ ਸਤਿਕਾਰ ਨਾਲ ਉਦੋਂ ਤੋਂ ਹਰ ਸਾਲ ਬੰਬੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਿੰਘ ਜੀ ਵੇਲਾ ਪੂਰੇ ਸਾਰਾ ਪਰਿਵਾਰ ਮਨਾਉਂਦਾ ਹਰ ਸਾਲ। ਸੋ ਬਹੁਤ ਵੱਡੀ ਇਸ ਪਰਿਵਾਰ ਦੀ ਘਟਨਾ। ਇਹਨਾਂ ਦੇ ਝੰਡੀ ਭਾਈ ਹਰਵਿੰਦਰ ਸਿੰਘ ਜੀ ਨੇ ਰਾਏਪੁਰ ਦੀਆਂ ਭਲਾਈ ਦੁਰਗ ਦੀਆਂ ਸੰਗਤਾਂ ਵੱਲੋਂ ਹੁਕਮ ਕੀਤਾ ਸੀ ਕਿ ਜ਼ਰੂਰ ਚੱਲਣਾ, ਸੋ ਤੁਹਾਡੇ ਦਰਸ਼ਨ ਹੋਏ, ਬਹੁਤ ਸੰਗਤਾਂ ਨੇ ਅਥਾਹ ਪ੍ਰੇਮ ਕੀਤਾ, ਮੇਰੇ ਪਾਸ ਕੋਈ ਸ਼ਬਦ ਨਹੀਂ, ਮੈਂ ਸੰਗਤਾਂ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ। ਸੋ ਸਰਦਾਰ ਚੰਚਲ ਸਿੰਘ ਜੀ, ਸਰਦਾਰ ਚੰਚਲ ਸਿੰਘ ਜੀ ਦੇ ਭਰਾਤਾ ਸਰਦਾਰ ਕੁਰਮੰਦ ਸਿੰਘ ਜੀ, ਗੁਰਮੁਖ ਪਿਆਰੇ ਜਥੇਦਾਰ ਬਾਬਾ ਸਾਹਿਬ ਸਿੰਘ ਜੀ, ਨਿਹਾਲ ਸਿੰਘ, ਜਿਹੜੇ ਬਹੁਤ ਵੱਡੀ ਜਿਹਨਾਂ ਦੀ ਸੇਵਾ ਉਪਕਾਰ ਹੈ, ਅੱਗੇ ਪੈਰ ਲੰਗਰ ਲਾ ਕੇ ਰੱਖਦੇ ਹੈ ਤੇ ਬਹੁਤ ਸੋਹਣਾ ਪ੍ਰਚਾਰ ਸੰਗਤ ਦੇ ਵਿੱਚ ਕਰਦੇ ਹੈ, ਸਾਰੇ ਦਿਨ ਲਗਾਤਾਰ ਇਹਨਾਂ ਨੇ ਇਹਨਾਂ ਦੀਵਾਨਾਂ ਵਿੱਚ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰੀ ਭਰੀ। ਬਾਬਾ ਜੀ ਨੇ ਬਹੁਤ ਪ੍ਰੇਮ ਸਤਿਕਾਰ ਨਾਲ ਸੇਵਾ ਨਿਭਾਈ ਹੈ। ਸਰਦਾਰ ਗੁਰਮੇਜ ਸਿੰਘ ਜੀ, ਭਾਈ ਮਨਦੀਪ ਸਿੰਘ ਜੀ ਦੇ ਪਿਤਾ ਜੀ, ਸਰਦਾਰ ਕਰਮਜੀਤ ਸਿੰਘ ਜੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਟੀਬੰਦ ਦੇ ਪ੍ਰਧਾਨ ਸਾਹਿਬ, ਬਾਬਾ ਰਜਿੰਦਰ ਸਿੰਘ ਜੀ ਖਾਲਸਾ, ਸਰਦਾਰ ਭਾਈ ਹਰਭਜਨ ਸਿੰਘ ਜੀ ਪੱਪੂ ਜੋ ਮੂਲਣ ਤੋਂ ਛੋਟੇ ਹੁੰਦਿਆਂ ਤੋਂ ਇਹ ਪਰਿਵਾਰ ਸਨ, ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਸਮੇਂ ਤੋਂ ਜੁੜਿਆ ਹੋਇਆ, ਬੜੇ ਕਸ਼ਟ ਝੱਲੇ, ਜਿਹੜਾ ਵੀ ਵੇਖੀਆਂ ਤਸੀਹੇ ਵੀ ਝੱਲੇ, ਬਹੁਤ ਵੱਡੀ ਸੇਵਾ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਜਦੋਂ ਬਿਮਾਰ ਹੋਏ, 3 ਮਹੀਨੇ ਲਗਭਗ ਮੁੰਬਈ ਰਹੇ, ਨਾਲ ਦੇ ਸਿੰਘ ਵੀ ਸਾਧ ਸੰਗਤ ਦੇ ਹੱਥ ਥੱਕ ਜਾਂਦੇ ਸਨ, ਹੋਸਪਿਟਲ ਵਿੱਚ ਲੱਕ ਬੰਨ ਕੇ ਲਗਾਤਾਰ ਸੇਵਾ ਕੀਤੀ, ਇੰਨੀ ਸੇਵਾ ਕੀਤੀ ਮਹਾਂਪੁਰਖਾਂ ਦੀ, ਸ਼ਰਧਾ ਨਾਲ, ਭਾਵਨਾ ਨਾਲ, ਭਰੋਸੇ ਨਾਲ, ਬਹੁਤ ਵੱਡੀ ਸੇਵਾ, ਬੜੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਜੋ CVD ਬੇਲਾਪੁਰ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਹੈ ਔਰ ਸੁਪਰੀਮ ਸਿੱਖ ਕੌਂਸਲ ਨਵੀਂ ਦੁਬਈ ਦੇ ਚੇਅਰਮੈਨ ਹੈ, ਇਹ ਬੰਬੇ ਵਾਲੇ ਸਿੰਘ ਸਾਧ ਸੰਗਤ ਜੀ 8 ਤਰੀਕ ਤੋਂ ਨਾਲ ਆਪਣੇ ਕਾਰੋਬਾਰ ਛੱਡ ਕੇ ਐਡੀ ਵੱਡੀ ਸੇਵਾ ਕਰ ਰਹੇ, ਨਾਲੇ ਦੀਵਾਨਾਂ ਵਿੱਚ ਨਾਲੇ ਸਿੰਘਾਂ ਨੂੰ ਲੈ ਕੇ ਜਾਣਾ, ਫਿਰ ਲੈ ਕੇ ਆਉਣਾ, ਬਹੁਤ ਹੀ ਸ਼ਰਧਾ ਨਾਲ ਸੇਵਾ ਇਹਨਾਂ ਸਿੰਘਾਂ ਦੀ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਦੇ ਪਿਤਾ ਸਰਦਾਰ ਗੁਰਬੰਧ ਸਿੰਘ ਜੀ ਨੇ ਬਹੁਤ ਮਹਾਂਪੁਰਖਾਂ ਦੀ ਜਥੇ ਦੀ ਸੇਵਾ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸਨ। ਅੱਗੇ ਇਹਨਾਂ ਦੇ ਦਾਦਾ ਜੀ ਸਰਦਾਰ ਮਿਲਖਾ ਸਿੰਘ ਜੀ ਵੀ ਬਹੁਤ ਮਹਾਂਪੁਰਖਾਂ ਲਈ ਬਿਲਕੁਲ ਸਮੇਂ ਬੜੀ ਸੇਵਾ ਕੀਤੀ ਹੈ। ਇਸੇ ਤਰ੍ਹਾਂ ਭਾਈ ਹਰਵਿੰਦਰ ਸਿੰਘ ਜੀ ਪਿੰਕਾ, ਭਾਈ ਦਲਵੀਰ ਸਿੰਘ ਜੀ ਰੋਜ਼ਾਨਾ ਕਥਾ ਦੀ 8 ਤਰੀਕ ਤੋਂ ਲੈ ਕੇ ਰਿਕਾਰਡਿੰਗ ਦੀ ਸਾਰੀ ਸੇਵਾ ਨਿਰੰਤਰ ਕਰ ਰਹੇ ਹੈ। ਸੁਖਮਨੀ ਸਾਹਿਬ ਜੀ ਦੀ ਕਥਾ ਬੰਬੇ ਹੋਈ, ਦੂਰ ਦੂਰ ਤੱਕ ਦੇਸ਼ਾਂ ਕਥਾ ਸੰਗਤਾਂ ਨੇ ਸੁਣੀ, ਸੋ ਇਹਨਾਂ ਦਾ ਬਹੁਤ ਵੱਡਾ ਇਹ ਉਦਮ ਹੈ। ਬੜੇ ਪ੍ਰੇਮ ਨਾਲ ਸਾਰੀ ਕਥਾ ਦੀ ਰਿਕਾਰਡਿੰਗ ਸਾਰੀ ਜਥੇ ਦੀ ਸੇਵਾ ਨਾਲ ਹੋ ਕੇ ਭਾਈ ਦਲਵੀਰ ਸਿੰਘ ਦੀ, ਭਾਈ ਅਮਰਜੀਤ ਸਿੰਘ ਜੀ ਰੋਡੀ ਤੋਂ, ਭਾਈ ਮਨਦੀਪ ਸਿੰਘ ਜੀ ਜੋ ਰਾਜਪੁਰ, ਇਹਨਾਂ ਨੇ ਮੁੰਬਈ ਵੀ ਸਾਰੇ ਪ੍ਰੋਗਰਾਮਾਂ ਵਿੱਚ ਤੇ ਇੰਦੌਰ ਵੀ, ਇੱਥੇ ਵੀ ਬਹੁਤ ਵੱਡੀ ਇਸ ਲੌਂਗ ਲਾਉਣ ਦੀ, ਇਹਨਾਂ ਦੇ ਨਾਲ ਦੇ ਸਾਥੀਆਂ ਦੀ ਬਹੁਤ ਵੱਡੀ ਸੇਵਾ। ਭਾਈ ਜਿੰਦਰਪਾਲ ਸਿੰਘ ਜੀ, ਭਾਈ ਸੁਖਦੇਵ ਸਿੰਘ ਜੀ ਗੋਰੂ, ਭਾਈ ਗੁਰਪ੍ਰੀਤ ਸਿੰਘ ਜੀ ਗੋਪਾ, ਭਾਈ ਸਰਬਜੋਤ ਸਿੰਘ ਜੀ ਜੋਤਾ, ਭਾਈ ਬਲਵਿੰਦਰ ਸਿੰਘ ਜੀ ਘੁਮਾਰ ਮੁੰਬਈ, ਭਾਈ ਦਲਵੀਰ ਸਿੰਘ ਜੀ ਪੱਪੂ, ਭਾਈ ਦਵਿੰਦਰ ਸਿੰਘ ਜੀ ਬਿੰਦੂ, ਭਾਈ ਅਵਤਾਰ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਨੇ ਸਾਧ ਸੰਗਤੀਆਂ ਦੁੱਖ ਵਾਲੇ ਸਿੰਘਾਂ ਦਾ ਜ਼ਿਕਰ ਹੈ, ਇਹਨਾਂ ਨੇ ਲਗਭਗ 13-14 ਸਾਲ ਜੇਲ੍ਹ ਕੱਟੀਆਂ ਨਾਲ ਭਾਰੀ ਦੇ ਕੇਸ ਵਿੱਚ, ਬਹੁਤ ਵੱਡੀ ਇਸ ਸਿੰਘ ਦੀ ਕੁਰਬਾਨੀ ਹੈ, ਸੋ ਉਹਨਾਂ ਦੀ ਵੀ ਬਹੁਤ ਵੱਡੀ ਸੇਵਾ। ਸਮੂਹ ਰਾਜਪੁਰ ਦੇ ਜਿੰਨੇ ਵੀ ਨੌਜਵਾਨ ਸਿੰਘ ਹੈ, ਰਾਤ ਦਿਨ ਇਹਨਾਂ ਨੇ ਜਥੇ ਸੰਗਤ ਦੀ ਅੱਗੇ ਹੋ ਕੇ ਸੇਵਾ ਕੀਤੀ ਹੈ। ਭਾਈ ਧਰਮ ਸਿੰਘ ਜੀ ਸਰਦਾਰ ਧਰਮ ਸਿੰਘ ਜੀ, ਭਾਈ ਮਹਿੰਦਰ ਸਿੰਘ ਜੀ ਫੌਜੀ ਸਾਹਿਬ, ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜੀ ਸਰਪੰਚ, ਭਾਈ ਮਨਜੀਤ ਸਿੰਘ ਜੀ, ਭਾਈ ਹਰਜੀਤ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਭਾਈ ਜਗਮੀਤ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ, ਜਥੇਦਾਰ ਚੰਚਲ ਸਿੰਘ ਜੀ ਦਾ ਪਰਿਵਾਰ, ਮਾਤਾ ਦਲਵੀਰ ਕੌਰ ਜੀ, ਮਾਤਾ ਬਲਵਿੰਦਰ ਕੌਰ ਜੀ, ਮਾਤਾ ਚਰਨਜੀਤ ਕੌਰ ਜੀ, ਇਹ ਸਾਰੀਆਂ ਬੀਬੀਆਂ ਜਥੇ ਦੇ ਸਿੰਘਾਂ ਦੇ ਲੰਗਰ ਦੀ ਸੇਵਾ ਕਰਨੀਆਂ ਹਨ। ਭਾਈ ਮੈਂ ਬਹੁਤਾਂ ਦਾ ਜ਼ਿਕਰ ਕਰਾਂ, ਸਭ ਦਾ ਹੀ ਰੋਮ ਰੋਮ ਕਰਕੇ ਬੇਅੰਤ ਮੇਰੀ ਧੰਨਵਾਦ ਹੈ, ਜਿਹਨਾਂ ਨੇ ਤਨ ਮਨ ਧਨ ਨਾਲ ਆਪਣੀਆਂ ਸੇਵਾਵਾਂ ਕੀਤੀਆਂ, ਯੋਗਦਾਨ ਪਾਇਆ। 18 ਤਰੀਕ ਨੂੰ ਲਗਭਗ 11 ਵਜੇ ਗੁਰਦੁਆਰਾ ਟਾਟੀ ਬੰਦ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤ ਸੰਚਾਰ ਹੋਣਾ, ਜਿਹਨਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ। ਸਾਡਾ ਮੁੱਖ ਮਕਸਦ ਇਹ ਹੋਈ ਹੈ ਕਥਾ ਕੀਰਤਨ ਦਾ, ਜਿਵੇਂ ਸਾਧ ਸੰਗਤ ਕੋਈ ਵਪਾਰ ਕਰਕੇ ਵਪਾਰ ਕਰਦਾ, ਉਹਦੇ ਵਿੱਚੋਂ ਜਦੋਂ ਨਫ਼ਾ ਮਿਲਦਾ ਕਿੰਨਾ ਪ੍ਰਸੰਨ ਹੁੰਦਾ। ਕੋਈ ਨੌਕਰੀ ਕਰਦਾ, ਸਾਰੇ ਖਰਚੇ ਕੱਢ ਕੇ ਨੌਕਰੀ ਵਿੱਚੋਂ ਜਿਹੜੀ ਬੱਚਤ ਹੁੰਦੀ ਹੈ, ਆਮਦਨ ਹੁੰਦੀ ਹੈ, ਉਹਦਾ ਕਿੰਨਾ ਮਨ ਨੂੰ ਖੁਸ਼, ਪ੍ਰਸੰਨ ਹੁੰਦਾ, ਸੁਖੀ ਹੁੰਦਾ, ਖੁਸ਼ ਹੁੰਦਾ। ਜ਼ਿਮੀਂਦਾਰ ਹਲ ਵਾਹ ਕੇ ਖੇਤੀ ਕਰਦਾ, ਜਦੋਂ ਝਾੜ ਫਸਲ ਦਾ ਬਹੁਤਾ ਉਤਰੇ, ਉਹਦੀ ਖੁਸ਼ੀ ਥੰਮੀ ਨਹੀਂ ਜਾਂਦੀ। ਇਹਨਾਂ ਸਮਾਗਮਾਂ ਦਾ ਮੁੱਖ ਸਾਧ ਸੰਗਤੀ ਮਕਸਦ ਇੱਕੋ ਹੀ ਹੈ ਕਿ ਵੱਧ ਤੋਂ ਵੱਧ ਸੰਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਨਸ਼ੇ ਵਰਤਣ ਵਾਲੇ ਨਸ਼ੇ ਛੱਡੋ, ਜਿਹਨਾਂ ਨੇ ਕੇਸਾਂ ਦੀ ਰੋਮਾਂ ਦੀ ਜਦ ਵੀ ਕੀਤੀ ਹੈ, ਚਾਹੇ ਭਾਈ ਹੈ ਚਾਹੇ ਮਾਈ, ਬੀਬੀਆਂ ਵੀ ਰੋਮਾਂ ਦੀ ਜਦ ਵੀ ਕਰਦੀਆਂ, ਸਾਰਿਆਂ ਨੂੰ ਬੇਨਤੀ ਹੈ ਭਾਈ, ਕੁਝ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਸਾਰੇ ਸਿੰਘਾਂ ਨੂੰ ਨਹੀਂ, ਜਿਹੜੇ ਸਿੰਘ ਜਾਂ ਬੀਬੀਆਂ ਭਾਈ ਰੋਮਾਂ ਦੀ ਜਦ ਵੀ ਕਰਦੇ, ਰੋਮਾਂ ਦੀ ਜਦ ਵੀ ਕੇਸ ਕਟਾਉਣੇ ਨਹੀਂ, ਕਸਾਉਣੇ ਨਹੀਂ, ਕਿਸੇ ਤਰੀਕੇ ਦੀ ਰੋਮਾਂ ਦੀ ਜਦ ਵੀ ਨਹੀਂ ਕਰਨੀ, ਸਾਫ ਸੂਰਤ ਕੇਸ ਰੱਖੋ, ਪੂਰੇ ਗੁਰੂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ। ਬੋਲਦੇ ਹਾਂ, ਕਥਾ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਗੜ ਵਿੱਚ ਪੱਲਾ ਪਾ ਕੇ ਮੈਂ ਸਾਰੀ ਸੰਗਤ ਤੋਂ ਪ੍ਰਬੰਧਕਾਂ ਤੋਂ ਖਿਮਾ ਦਾ ਜਾ ਚੁੱਕਾ ਹੈ, ਤੁਸੀਂ ਖਿਮਾ ਕਰਨੀ, ਇਤਨੀਆਂ ਬੇਨਤੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਫਿਰ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਨਮਾਜ਼। ਹੁਣ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਭਾਈ ਹਰਭਜਨ ਸਿੰਘ ਜੀ ਨੂੰ ਬੁਲਾਉਣਾ ਸੀ, ਪਰ ਹੁਣ ਉਹਨਾਂ ਨੂੰ ਆਪਾਂ ਕੀਰਤਨ ਸੋਹਣੇ ਵਕਤ ਜਦੋਂ ਸੁਖਾਸਨ ਹੋਏਗਾ, ਗੁਰ ਪਾਠ ਹੋ ਜਾਏਗਾ ਸੇਵਾ, ਤੇ ਉਦੋਂ ਪੰਜ ਚਾਰ ਮਿੰਟ ਬੋਲਣਗੇ, ਤੇ ਨਾਲ ਪ੍ਰਬੰਧਕ ਜਿਵੇਂ ਵੀ ਉਹਨਾਂ ਦੀ ਆਗਿਆ ਹੋਏਗੀ ਸਾਰਾ ਉਹਨਾਂ ਨੇ ਅਗਲਾ ਜੋਗੀ ਕਰਨਾ। ਤੇ ਬੇਨਤੀ ਹੈ ਸੰਤਾਂ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਦਾ ਸੁਖਾਸਨ ਹੋਣ ਤੋਂ ਉਪਰੰਤ ਲੰਗਰ ਛਕ ਕੇ ਫੇਰ ਜਾਣਾ, ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਭੁਲਾਈ ਨਗਰ ਦੇ ਵਿੱਚ ਬਹੁਤ ਪਰਉਪਕਾਰੀ ਮਹਾਂਪੁਰਖ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾ ਵਾਲੇ, ਉਹਨਾਂ ਦਾ ਬਹੁਤ ਵੱਡਾ ਪਰਉਪਕਾਰ, ਵੱਡੀ ਸੇਵਾ, ਸੰਤਾਂ ਨੂੰ ਇੱਥੇ ਲਾਭ ਦਿਵਾਇਆ, ਗੁਰਸਿੱਖੀ ਨਾਲ ਜੋੜਿਆ, ਮਹਾਂਪੁਰਖਾਂ ਨੂੰ ਬੇਨਤੀ ਕਰਕੇ ਉਹ ਲੈ ਕੇ ਆਏ ਸਨ। ਉਹਨਾਂ ਨੇ ਅਖੀਰਲੇ ਸਵਾਸ ਤੱਕ ਜਥੇਬੰਦੀ ਨਾਲ ਆਪਣਾ ਜੀਵਨ ਨਿਭਾਇਆ, ਐਸਾ ਉਹਨਾਂ ਦਾ ਵਿਸ਼ਵਾਸ। ਮੈਨੂੰ ਭਾਈ ਭਜਨ ਸਿੰਘ ਜੀ ਦੱਸ ਰਹੇ ਸਨ, ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਆਏ, ਉਹਨਾਂ ਨੇ ਆਪ ਸੰਗਤ ਵਿੱਚ ਕਿਹਾ, ਕਹਿੰਦੇ ਭਾਈ ਅਸੀਂ ਤਾਂ ਛੱਪੜੀਆਂ ਦੀ ਤਰ੍ਹਾਂ, ਇਹ ਦਮਦਮੀ ਟਕਸਾਲ ਸਮੁੰਦਰ ਦੀ ਤਰ੍ਹਾਂ, ਭਾਈ ਇਸ ਕਰਕੇ ਜਿੰਨਾ ਸਤਿਕਾਰ, ਜਿੰਨੀ ਸੇਵਾ ਕਰੋਗੇ, ਉਨੀ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰੋਗੇ। ਸੋ ਐਸਾ ਉਹਨਾਂ ਦਾ ਸਤਿਕਾਰ, ਐਸੀ ਉਹਨਾਂ ਦੀ ਸੇਵਾ ਸੀ ਜਿਹਦੇ ਸੰਗਤ ਲਈ। ਸੋਨਾ ਮਹਾਂਪੁਰਖਾਂ ਨੇ ਬਹੁਤ ਇੱਥੇ ਪਰਉਪਕਾਰ ਕੀਤਾ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਉਹਨਾਂ ਚੁੱਕਾਂ ਸੇਵਾ ਕਰਨੀਆਂ, ਇਤਨੀਆਂ ਬੇਨਤੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ।